ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ ਸ਼ੰਤ ਅਨਕਾਏ ਰਤੜਿਆ ਵਾਟ ਦੋਹੇਲੀ ਰਾਮ ਪਾਪ ਕਮਾਵ ਦਿਆ ਤੇਰਾ ਕੋਈ ਨਾ ਬੇਲੀ ਰਾਮ ਅਨਕਾਏ ਰਤੜਿਆ ਵਾਟ ਦੋਹੇਲੀ ਰਾਮ।
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਲੋਕ ਪ੍ਰਲੋਕ ਦੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਮਹਾਨ ਨਗਰੀ ਦੇ ਸਿਰਜਣਹਾਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦਾ ਔਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕਰਕੇ ਸਤ ਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਵਤਾਰ ਗੁਰਪੁਰਬ 26 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਏ ਜਾ ਰਹੇ ਹਨ ਔਰ ਸਤਿਗੁਰਾਂ ਦੇ ਅਵਤਾਰ ਗੁਰਪੁਰਬ ਦੇ ਸੰਬੰਧ ਵਿੱਚ ਸੰਗਤਾਂ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਅਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਤਿ ਸੰਗਤ ਜੀ, ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਸ ਦੀ ਕਥਾ ਆਪਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰਨੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਕਦੋਂ ਉਚਾਰਨ ਕੀਤਾ ਹੈ, ਇਸ ਦੀ ਉਥਾਨਕਾ ਗੁਰ ਇਤਿਹਾਸ ਦੇ ਅੰਦਰ ਵੀ ਵਿਸ਼ੇਸ਼ ਤੌਰ 'ਤੇ ਕਥਨ ਕੀਤੀ ਗਈ ਹੈ। ਪੱਟੀ ਸ਼ਹਿਰ ਦਾ ਰਾਜਾ ਜਿਸ ਦਾ ਨਾਮ ਦੁਨੀ ਚੰਦ ਹੈ, ਸ੍ਰੀ ਤਰਨ ਤਾਰਨ ਸਾਹਿਬ ਜੀ ਤੋਂ ਅੱਗੇ ਜਾਈਏ ਤਾਂ ਪੱਟੀ ਕਸਬਾ ਬੜਾ ਪ੍ਰਾਚੀਨ ਸਮੇਂ ਤੋਂ ਵਸਿਆ ਹੋਇਆ ਸ਼ਹਿਰ ਹੈ ਔਰ ਇੱਥੇ ਕਿਸੇ ਸਮੇਂ ਪੀੜ੍ਹੀ ਦਰ ਪੀੜ੍ਹੀ ਇਸ ਰਿਆਸਤ ਦਾ ਇਸ ਇਲਾਕੇ ਦੇ ਵਿੱਚ ਰਾਜ ਵੀ ਹੋਇਆ ਕਰਦਾ ਸੀ ਔਰ ਸਤਿਗੁਰਾਂ ਦੇ ਸਮੇਂ ਉਸ ਸਮੇਂ ਪੱਟੀ ਦਾ ਜੋ ਰਾਜਾ ਸੀ ਉਸ ਦਾ ਨਾਮ ਸੀ ਦੁਨੀ ਚੰਦ। ਦੁਨੀ ਚੰਦ ਦੀਆਂ 7 ਲੜਕੀਆਂ ਸਨ। ਦੁਨੀ ਚੰਦ ਨੇ ਸਮੇਂ ਅਨੁਸਾਰ ਆਪਣੀਆਂ 6 ਲੜਕੀਆਂ ਦਾ ਵਿਆਹ ਬੜੇ ਅਮੀਰ ਘਰਾਣਿਆਂ ਦੇ ਵਿੱਚ ਕੀਤਾ ਔਰ ਉਹ ਲੜਕੀਆਂ ਬੜਾ ਸੁਖਪੂਰਵਕ ਆਪਣਾ ਜੀਵਨ ਬਸਰ ਕਰ ਰਹੀਆਂ ਸਨ। ਬੜੇ ਲੰਮੇ ਸਮੇਂ ਬਾਅਦ ਪਰਿਵਾਰ ਦੇ ਵਿੱਚ ਕੋਈ ਪ੍ਰੋਗਰਾਮ ਰੱਖਿਆ ਗਿਆ ਸਾਰੀਆਂ ਲੜਕੀਆਂ ਨੂੰ ਪੱਟੀ ਦੇ ਰਾਜੇ ਨੇ ਆਪਣੇ ਮਹਿਲਾਂ ਦੇ ਵਿੱਚ ਨਿਆਉਂਦਾ ਦੇ ਕੇ ਬੁਲਾਇਆ। ਕਈ ਦਿਨਾਂ ਦੇ ਪ੍ਰੋਗਰਾਮ ਚੱਲ ਰਹੇ ਸਨ ਤਾਂ ਇੱਕ ਦਿਨ 7 ਭੈਣਾਂ ਬੈਠੀਆਂ ਆਪਸ ਦੇ ਵਿੱਚ ਵਾਰਤਾਲਾਪ ਕਰ ਰਹੀਆਂ ਸਨ। ਵਾਰਤਾਲਾਪ ਕਰਦਿਆਂ ਕਰਦਿਆਂ ਇਸ ਗੱਲ ਦੀ ਸ਼ੁਰੂਆਤ ਹੋਈ ਕਿ ਸਾਡਾ ਪਿਤਾ ਕਿੰਨਾ ਮਹਾਨ ਹੈ, ਕਿੰਨਾ ਦਿਆਲੂ ਹੈ ਔਰ ਕਿੱਡਾ ਵੱਡਾ ਉਸ ਦਾ ਇਸ ਇਲਾਕੇ ਵਿੱਚ ਰਾਜ ਹੈ ਕਿ ਸਾਨੂੰ ਉਸ ਨੇ ਹਰ ਤਰ੍ਹਾਂ ਦੇ ਬੜੇ ਭਾਰੀ ਸੁੱਖ ਦਿੱਤੇ ਹੈ। ਜੇ ਜ਼ਿੰਦਗੀ ਦੇ ਵਿੱਚ ਅਸੀਂ ਕੋਈ ਸੁੱਖ ਅੱਜ ਮਾਣ ਰਹੀਆਂ ਹਾਂ ਜਾਂ ਕੋਈ ਪਦਾਰਥ ਖਾਣ ਵਾਸਤੇ, ਪਹਿਨਣ ਵਾਸਤੇ, ਭੋਗਣ ਵਾਸਤੇ ਮਿਲੇ ਹੈ ਤਾਂ ਸਾਡੇ ਪਿਤਾ ਨੇ ਦਿੱਤੇ ਹੈ। ਇਹ ਵਾਰਤਾ ਚੱਲਦਿਆਂ ਚੱਲਦਿਆਂ ਪੱਟੀ ਦੇ ਰਾਜੇ ਦੀ ਜੋ ਸਭ ਤੋਂ ਛੋਟੀ ਸਪੁੱਤਰੀ ਹੈ ਜਿਸ ਦਾ ਨਾਮ ਬੀਬੀ ਰਾਜ ਕੌਰ ਆਉਂਦਾ, ਗੁਰ ਇਤਿਹਾਸ ਵਿੱਚ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਉਸ ਦਾ ਨਾਮ ਰਾਜ ਕੌਰ ਵੀ ਹੈ ਔਰ ਪ੍ਰਸਿੱਧ ਨਾਮ ਬੀਬੀ ਰਜਨੀ ਕਰਕੇ ਵੀ ਉਸ ਦਾ ਨਾਮ ਲਿਆ ਜਾਂਦਾ ਹੈ। ਰਾਜ ਕੌਰ ਹਮੇਸ਼ਾ ਨਿਮਰ ਭਾਵ ਵਿੱਚ, ਨਿਮਰਤਾ ਵਿੱਚ ਰਹਿਣ ਵਾਲੀ, ਬੜੇ ਉੱਚੇ ਸੁੱਚੇ ਆਚਰਣ ਵਾਲੀ ਔਰ ਸਤਸੰਗ ਕਰਨ ਵਾਲੀ ਪਵਿੱਤਰ ਆਤਮਾ ਸੀ। ਉਸ ਨੇ ਸਤਸੰਗਤ ਦੇ ਵਿੱਚੋਂ ਗੁਰਸਿੱਖਾਂ ਗੁਰਮੁਖਾਂ ਦੀ ਰਸਨਾ ਤੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਆਸਾ ਜੀ ਦੀ ਵਾਰ ਦੇ ਅੰਦਰ ਸਲੋਕਾਂ ਦੀ ਵਿਚਾਰ ਸੁਣੀ ਹੋਈ ਸੀ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹਾਂ ਅੰਡਰ ਜੇਰ ਜੋਤ ਪਜਾਂ ਖਾਣੀ ਸੇਤ ਜਾਂਹਾਂ, ਇਹ ਸਾਰਾ ਸ਼ਬਦ ਸੁਣਿਆ ਹੋਇਆ ਸੀ। ਨਾਨਕ ਜਨ ਤੋਂ ਪਾਏ ਕੈ ਸੰਮਾਲੇ ਸਭਨਾਹਾਂ, ਕਿ ਜਿੰਨੇ ਵੀ ਵਾਹਿਗੁਰੂ ਨੇ 4 ਖਾਣੀਆਂ ਦੇ ਅੰਦਰ ਜੀਵ ਪੈਦਾ ਕੀਤੇ ਹੈ ਸਾਰਿਆਂ ਦੀ ਸੰਭਾਲ, ਸਾਰਿਆਂ ਦੀ ਪ੍ਰਤਪਾਲਣਾ, ਸਾਰਿਆਂ ਨੂੰ ਰੋਡੀ ਰਿਜਕ ਦੇਣ ਵਾਲਾ ਉਹ ਪਾਵਨ ਪਵਿੱਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ। ਕੋਈ ਵੀ ਮਨੁੱਖ ਨੂੰ ਕੁਝ ਨਹੀਂ ਦੇ ਸਕਦਾ, ਇੱਕ ਵਾਹਿਗੁਰੂ ਸਾਰਿਆਂ ਨੂੰ ਰੋਡੀ ਰਿਜਕ, ਸਾਰੇ ਪਦਾਰਥ, ਸਾਰੀਆਂ ਦਾਤਾਂ ਬਖਸ਼ਣ ਵਾਲਾ ਸਾਰਿਆਂ ਦਾ ਮਾਲਕ ਉਹ ਆਪ ਹੈ। ਬੀਬੀ ਨੇ ਆਪਣੀਆਂ 6 ਭੈਣਾਂ ਨੂੰ ਇਹ ਗੱਲ ਬਾਰ ਬਾਰ ਉਹਨਾਂ ਦੇ ਜ਼ਿਕਰ ਕਰਨ ਤੋਂ, ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਬੜੀ ਨਿਮਰਤਾ ਪੂਰਵਕ ਕਹਿਣ ਲੱਗੀ, ਭੈਣੋ ਆਪਾਂ ਨੂੰ ਰੋਡੀ ਰਿਜਕ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਹੈ। ਜੋ ਪਦਾਰਥ ਦਿੰਦਾ ਜੋ ਸੁਖ ਬਖਸ਼ਦਾ, ਜੋ ਰੋਡੀ ਰਿਰਕ ਦਿੰਦਾ, ਜੋ ਜੀਵਾਂ ਦੀ ਪਾਲਣਾ ਕਰਦਾ ਹੈ, ਉਹ ਵਾਹਿਗੁਰੂ ਪਰਮੇਸ਼ੁਰ ਆਪ ਕਿਰਪਾ ਕਰਦਾ ਹੈ। ਹੋਰ ਕੋਈ ਜੀਵਾਂ ਦੀ ਪਾਲਣਾ ਨਹੀਂ ਕਰ ਸਕਦਾ, ਨਾ ਜੀਵਾਂ ਨੂੰ ਕੋਈ ਰੋਡੀ ਰਿਰਕ ਦੇ ਸਕਦਾ, ਪਰ ਉਹ ਉਹਨਾਂ ਨੇ ਕਦੇ ਸਤਸੰਗਤ ਨਹੀਂ ਕੀਤੀ ਹੋਈ ਸੀ, ਔਰ ਉਹਨਾਂ ਦੇ ਸੁਭਾਅ ਹੀ ਕੁਝ ਇਸ ਤਰ੍ਹਾਂ ਦੇ ਸਨ ਕਿ ਉਹਨਾਂ ਨੇ ਇਸ ਗੱਲ ਨੂੰ ਚੰਗਾ ਨਹੀਂ ਮੰਨਿਆ। ਬਾਰ ਬਾਰ ਇੱਕੋ ਗੱਲ ਦੁਹਰਾਈ। ਗੱਲ ਚੱਲਦਿਆਂ ਚੱਲਦਿਆਂ ਦੁਨੀ ਚੰਦ ਆਪਣੇ ਪਿਤਾ ਕੋਲ ਇਹ 6 ਭੈਣਾਂ ਗਈਆਂ, ਸ਼ਿਕਾਇਤ ਕੀਤੀ, ਕਹਿਣ ਲੱਗੀਆਂ ਹੇ ਪਿਤਾ ਜੀ, ਜਿਹੜੀ ਰਾਜ ਕੌਰ ਹੈ ਇਹ ਤੁਹਾਡੇ ਪਰ ਉਪਕਾਰਾਂ ਤੋਂ ਬੜੀ ਮੁਨਕਰ ਹੈ। ਉਹਨੇ ਪੁੱਛਿਆ ਵੀ ਕੀ ਗੱਲ ਹੈ, ਸਾਰੀ ਗੱਲ ਦੱਸੀ ਗਈ ਕਿ ਪਿਤਾ ਜੀ ਉਹ ਕਹਿੰਦੀ ਹੈ ਸਾਰੇ ਸੁੱਖ ਰੋਡੀ ਰਿਰਕ ਦੇਣ ਵਾਲਾ ਪਰਮਾਤਮਾ ਹੈ, ਵਾਹਿਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਅਸੀਂ ਉਸ ਨੂੰ ਵਾਰ ਵਾਰ ਸਮਝਾਇਆ ਕਿ ਸਾਨੂੰ ਤਾਂ ਸਾਡਾ ਪਿਤਾ ਜੋ ਕੁਝ ਦਿੰਦਾ ਉਸੇ ਦੇ ਦਿੱਤੇ ਸੁੱਖ ਭੋਗ ਰਹੀਆਂ, ਉਸੇ ਦਾ ਦਿੱਤਾ ਅਸੀਂ ਖਾਂਦੀਆਂ ਹਾਂ। ਪਰ ਉਹ ਕਹਿਣ ਲੱਗੀ ਕਿ ਪਿਤਾ ਨਹੀਂ, ਵਾਹਿਗੁਰੂ ਸਭ ਨੂੰ ਦੇਣ ਵਾਲਾ। ਜਦੋਂ ਇਹ ਗੱਲ ਸਾਧ ਸੰਗਤ ਜੀ ਦੁਨੀ ਚੰਦ ਨੇ ਸੁਣੀ ਤਾਂ ਦੁਨੀ ਚੰਦ ਦੇ ਮਨ ਵਿੱਚ ਰਾਜ ਭਾਗ ਦਾ ਬੜਾ ਹੰਕਾਰ ਸੀ। ਰਾਜੇ ਲੋਕਾਂ ਦੇ ਮਨ ਵਿੱਚ ਹੰਕਾਰ ਹੋਣਾ ਇਹ ਸੁਭਾਵਿਕ ਹੈ। ਵਿਦਵਾਨਾਂ ਨੇ ਤਾਂ ਲਿਖਿਆ ਧਾਰਮਿਕ ਗ੍ਰੰਥਾਂ ਦੇ ਅੰਦਰ, ਐਸੋ ਕੋ ਜਨਮਿਓ ਜਗ ਨਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਕਹਿੰਦੇ ਕੌਣ ਮਾਤਾ ਦੀ ਕੁੱਖ ਤੋਂ ਐਸਾ ਮਨੁੱਖ ਮਾਤ ਲੋਕ 'ਤੇ ਜਨਮਿਆ ਹੈ, ਪੈਦਾ ਹੋਇਆ, ਜਿਹਨੂੰ ਵੱਡੀ ਪਦਵੀ ਪ੍ਰਾਪਤ ਕਰਕੇ ਸੰਸਾਰ ਦੇ ਸੁੱਖ ਭੋਗਦਿਆਂ ਹੋਇਆਂ ਸੰਸਾਰ ਦੇ ਸੁੱਖਾਂ ਦਾ ਮਾਲਕ ਬਣ ਕੇ, ਜਿਸ ਦੇ ਮਨ ਵਿੱਚ ਮਦ ਹੰਕਾਰ ਨਾ ਹੋਵੇ, ਉਹ ਕੋਈ ਵਿਰਲਾ ਹੀ ਹੋ ਸਕਦਾ ਨਹੀਂ। ਹਰ ਇੱਕ ਮਨੁੱਖ ਦੇ ਅੰਦਰ ਆਪਣੀ ਵੱਡੀ ਪਦਵੀ ਦਾ, ਆਪਣੇ ਰਾਜ ਭਾਗ ਦਾ, ਆਪਣੇ ਸੰਸਾਰਕ ਸੁੱਖਾਂ ਦਾ, ਧਨ ਦੌਲਤ ਦਾ, ਬੰਦੇ ਦੇ ਅੰਦਰ ਹੰਕਾਰ ਆ ਹੀ ਜਾਂਦਾ ਹੈ। ਉਹ ਬੜਾ ਹੰਕਾਰੀ ਸੁਭਾਅ ਦਾ ਮਨੁੱਖ, ਅਭਿਮਾਨੀ ਮਨੁੱਖ ਉਸੇ ਵਕਤ ਰਾਜ ਕੌਰ ਨੂੰ ਆਪਣੇ ਪਾਸ ਬੁਲਾ ਕੇ ਪੁੱਛਦਾ, ਕਹਿਣ ਲੱਗਾ ਤੂੰ ਦੱਸ ਕਿਹਦਾ ਦਿੱਤਾ ਖਾਂਦੀ ਹੈ। ਉਸ ਨੇ ਫਿਰ ਉਸੇ ਗੱਲ ਨੂੰ ਦੁਹਰਾਇਆ ਕਿ ਪਿਤਾ ਜੀ ਤੁਸੀਂ ਵੀ ਵਾਹਿਗੁਰੂ ਦਾ ਦਿੱਤਾ ਖਾਂਦੇ ਹੋ, ਮੈਂ ਵੀ ਉਸੇ ਦੇ ਦਿੱਤੇ ਸੁੱਖਾਂ ਨੂੰ ਭੋਗਦੀ ਹਾਂ। ਬੜਾ ਹੰਕਾਰ ਮਨ ਵਿੱਚ ਆਇਆ। ਮਾਂ ਨੇ ਵੀ ਸਮਝਾਇਆ, ਪੁੱਤਰੀ ਨਹੀਂ, ਤੇਰੇ ਪਿਤਾ ਦੇ ਦਿੱਤੇ ਸੁੱਖ ਤੂੰ ਭੋਗਦੀ ਹੈ, ਇਸ ਕਰਕੇ ਤੂੰ ਆਪਣੇ ਪਿਤਾ ਦੀ ਗੱਲ ਨੂੰ ਮੰਨ। ਕਹਿਣ ਲੱਗੀ ਨਹੀਂ ਮਾਤਾ, ਦੇਣ ਵਾਲਾ ਤਾਂ ਪਰਮੇਸ਼ਰ ਹੈ, ਦੇਦਾ ਦੇ ਲੈਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ। ਦੇਣ ਵਾਲਾ ਤਾਂ ਵਾਹਿਗੁਰੂ ਪਰਮੇਸ਼ਰ ਹੈ, ਜੁਗਾਂ ਜੁਗਾਂ ਤੋਂ ਜੀਵ ਲੈਣ ਵਾਲੇ ਉਸ ਤੋਂ ਦਾਤਾਂ ਪ੍ਰਾਪਤ ਕਰਦੇ ਹੈ, ਇਸ ਕਰਕੇ ਸਭ ਦਾ ਦਾਤਾ ਉਹੀ ਇੱਕ ਅਕਾਲ ਪੁਰਖ ਹੈ। ਜਦੋਂ ਇਹ ਗੱਲ ਸੁਣੀ, ਮਹਿਲਾਂ ਦੇ ਵਿੱਚ ਸਾਹਮਣੇ ਖੜ੍ਹਾ ਦੁਨੀ ਚੰਦ ਇੱਕ ਕੋਹੜੀ ਵਿਅਕਤੀ ਨੂੰ ਧਰਤੀ 'ਤੇ ਰੁੜਦੇ ਆਉਂਦੇ ਨੂੰ ਦੇਖਦਾ ਹੈ, ਔਰ ਬੀਬੀ ਰਜਨੀ ਦੀ ਬਾਂਹ ਫੜ ਕੇ ਉੱਧਰ ਨੂੰ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਵੇਖਾਂਗਾ ਤੇਰਾ ਪਰਮਾਤਮਾ ਤੈਨੂੰ ਕਿਵੇਂ ਸੁੱਖ ਦਿੰਦਾ, ਉਹ ਕੋਹੜੀ ਤੈਨੂੰ ਦਿਖਾਈ ਦਿੱਤਾ। ਕਹਿਣ ਲੱਗੀ ਹਾਂ ਪਿਤਾ ਜੀ, ਉਹ ਬੜਾ ਦੁਖੀ ਮਨੁੱਖ ਹੈ, ਮੈਂ ਚੰਗੀ ਤਰ੍ਹਾਂ ਵੇਖ ਲਿਆ। ਕਹਿਣ ਲੱਗਾ ਚੰਗਾ, ਮੈਂ ਤੇਰਾ ਇਹਦੇ ਨਾਲ ਵਿਆਹ ਕਰਦਾ, ਫਿਰ ਵੇਖਾਂਗਾ ਪਰਮਾਤਮਾ ਤੈਨੂੰ ਕਿਵੇਂ ਪਾਲਦਾ ਹੈ, ਕਿਵੇਂ ਤੈਨੂੰ ਰੋਡੀ ਰਿੜਕ ਦੇਵੇਗਾ। ਬੀਬੀ ਰਾਜ ਕੌਰ ਨੇ ਹੱਥ ਜੋੜ ਲਏ, ਕਹਿਣ ਲੱਗੀ ਪਿਤਾ ਜੀ ਮੈਂ ਹੁਣ ਤੋਂ ਹੀ ਉਹਨੂੰ ਆਪਣਾ ਪਤੀ ਮੰਨ ਲਿਆ, ਪਤੀ ਵਰਤਾ ਧਰਮ ਨੂੰ ਮਨਾਉਂਦੀ ਨਿਭਾਉਂਦੀ ਹੋਈ ਆਪਣਾ ਪਤੀ ਜਾਣ ਕੇ ਪਤੀ ਪਰਮੇਸ਼ਰ ਰੂਪ ਜਾਣ ਕੇ ਉਸ ਦੀ ਸੇਵਾ ਕਰਾਂਗੀ, ਉਸ ਦੀ ਆਗਿਆ ਵਿੱਚ ਰਹਾਂਗੀ। ਸਤ ਸੰਗਤ ਜੀ, ਦੁਨੀ ਚੰਦ ਨੇ ਹੰਕਾਰ ਦੇ ਵਿੱਚ ਆਏ ਨੇ, ਆਪਣੀ ਪੁੱਤਰੀ ਦਾ ਕੋਹੜੀ ਦੇ ਨਾਲ ਵਿਵਾਹ ਕਰ ਦਿੱਤਾ ਔਰ ਨਾਲ ਇਹ ਹੁਕਮ ਕਰ ਦਿੱਤਾ ਕਿ ਜਿੱਥੋਂ ਤੱਕ ਮੇਰੀ ਰਿਆਸਤ ਹੈ ਨਾ, ਮੇਰੀ ਰਿਆਸਤ ਦੇ ਵਿੱਚ ਤੂੰ ਬਿਲਕੁਲ ਵੀ ਆਪਣਾ ਕਦਮ ਅੱਜ ਤੋਂ ਬਾਅਦ ਨਹੀਂ ਰੱਖਣਾ। ਜੇ ਗੁਜ਼ਰ ਗੁਜ਼ਾਰਾ ਕਰਨਾ ਮੇਰੀ ਰਿਆਸਤ ਤੋਂ ਬਾਹਰ ਜਾ ਕੇ ਆਪਣਾ ਗੁਜ਼ਾਰਾ ਕਰੀ, ਮੇਰੀ ਰਿਆਸਤ ਤੋਂ ਬਾਹਰ ਜਾ ਕੇ ਆਪਣਾ ਪੈਰ ਰੱਖੀ, ਜਿੱਥੇ ਰਹਿਣਾ ਜਾ ਕੇ ਰਹਿ, ਪਰ ਮੇਰੀ ਰਿਆਸਤ ਵਿੱਚ ਅੱਜ ਤੋਂ ਬਾਅਦ ਮੁੜ ਕੇ ਵਾਪਸ ਨਾ ਆਈ। ਬੀਬੀ ਰਾਜ ਕੌਰ ਕਹਿਣ ਲੱਗੀ, ਪਿਤਾ ਜੀ ਸਤ ਬਚਨ ਜੋ ਵਾਹਿਗੁਰੂ ਪਰਮੇਸ਼ਰ ਨੇ ਦੇਣਾ, ਜਿੱਥੇ ਵੀ ਉਸ ਨੇ ਰੱਖਣਾ, ਜਿੱਥੇ ਵੀ ਉਹਨੇ ਦੇਣਾ ਆਪਣੇ ਹੁਕਮ ਵਿੱਚ, ਸਾਰੀ ਉਸੇ ਦੇ ਹੁਕਮ ਵਿੱਚ ਕੁੱਲ ਕਾਇਨਾਤ ਹੈ, ਜੀਵ ਹਨ, ਜਿੱਥੇ ਉਹਨੇ ਪ੍ਰਾਰਬਧ ਲਿਖੀ ਆ ਉੱਥੇ ਹੀ ਭੋਗਣੀ ਹੈ। ਆਪਣੇ ਪਤੀ ਨੂੰ ਸਾਧ ਸੰਗਤ ਜੀ ਖਾਰੀ ਦੇ ਵਿੱਚ ਰੱਖਿਆ, ਸਿਰ 'ਤੇ ਚੁੱਕ ਕੇ ਤੁਰ ਪਈ। ਪੱਟੀ ਰਿਆਸਤ ਤੋਂ ਬਾਹਰ ਆ ਕੇ ਥਾਂ ਪੁਰ ਥਾਂ ਬੀਬੀ ਆਪਣੇ ਪਤੀ ਨੂੰ ਸਿਰ 'ਤੇ ਚੁੱਕੀ ਫਿਰਦੀ ਹੈ ਔਰ ਕਿਸੇ ਨਗਰ ਵਿੱਚ ਜਾਂਦੀ ਹੈ, ਪ੍ਰਸ਼ਾਦਾ ਮੰਗ ਕੇ ਲਿਆਉਂਦੀ ਹੈ, ਪਹਿਲਾਂ ਆਪਣੇ ਪਤੀ ਨੂੰ ਛਕਾਉਂਦੀ ਹੈ, ਫਿਰ ਆਪ ਛਕਦੀ ਹੈ। ਜੋ ਸੇਵਾ ਸੰਭਾਲ ਕਰਨੀ ਉਹ ਹਰ ਤਰ੍ਹਾਂ ਕਰਕੇ ਸੇਵਾ ਕਰਦੀ। ਔਰ ਬੀਬੀ ਰਾਜ ਕੌਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਦੋਂ ਸੰਤੋਖਸਰ ਸਾਹਿਬ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਸੱਚੇ ਪਾਤਸ਼ਾਹ। ਤਾਂ ਇਸ ਪਾਵਨ ਪਵਿੱਤਰ ਧਰਤੀ 'ਤੇ ਆਈ, ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਲਿਆ, ਪਹਿਲਾਂ ਆਪਣੇ ਪਤੀ ਨੂੰ ਪ੍ਰਸ਼ਾਦਾ ਛਕਾਇਆ, ਫਿਰ ਆਪ ਬਾਦ ਦੇ ਵਿੱਚ ਛਕਿਆ। ਤਾਂ ਦੂਸਰੇ ਦਿਨ ਸੋਚਦੀ ਹੈ ਕਿ ਰੋਜ਼ਾਨਾ ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਜਿਹੜਾ ਛਕਣਾ ਉਹ ਠੀਕ ਨਹੀਂ। ਦੂਸਰੇ ਦਿਨ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਅਸਥਾਨ ਹੈ, ਇਹ ਸਰੋਵਰ ਉਦੋਂ ਕੱਚਾ ਸੀ ਸਾਧ ਸੰਗਤ ਜੀ, ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਗਿਆ ਕੀਤੀ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਨਗਰੀ ਔਰ ਇਸ ਦਾ ਨਾਮ ਪਹਿਲਾਂ ਗੁਰੂ ਕਾ ਚੱਕ ਸੀ ਕਿ ਉਸ ਅਸਥਾਨ 'ਤੇ ਜਾ ਕੇ ਤੁਸੀਂ ਸਰੋਵਰ ਦੀ ਸੇਵਾ ਕਰਵਾਓ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਸ ਸਰੋਵਰ ਦੀ ਆਪ ਸੇਵਾ ਕਰਵਾਈ ਸਤਿਗੁਰਾਂ ਨੇ, ਇਹ ਨਗਰੀ ਸੱਚੇ ਪਾਤਸ਼ਾਹ ਜੀ ਨੇ ਆਪ ਵਸਾਈ, ਪਰ ਅਜੇ ਸਰੋਵਰ ਪੱਕਾ ਨਹੀਂ ਹੋਇਆ ਸੀ, ਕੱਚਾ ਹੀ। ਸਾਰੇ ਸਰੋਵਰ ਦੀ ਖੁਦਾਈ ਅਤੇ ਪਟਵਾਈ ਸਤਿਗੁਰੂ ਮਹਾਰਾਜ ਜੀ ਨੇ ਆਪ ਕਰਵਾਈ ਔਰ ਇੱਥੇ ਜਿੱਥੇ ਦੁੱਖ ਭੰਜਨੀ ਬੇਰ ਸਾਹਿਬ ਹੈ, ਇੱਥੇ ਥੋੜ੍ਹਾ ਜਿਹਾ ਦੁੱਖ ਭੰਜਨੀ ਬੇਰ ਸਾਹਿਬ ਦੀਆਂ ਜੜ੍ਹਾਂ ਦੇ ਵਿੱਚ ਜਲ ਖਲੋਤਾ, ਅੰਮ੍ਰਿਤ ਜਲ, ਔਰ ਆਪਣੇ ਪਤੀ ਨੂੰ ਸਾਧ ਸੰਗਤ ਜੀ ਇਸ ਕਿਨਾਰੇ ਦੁੱਖ ਭੰਜਨੀ ਬੇਰ ਸਾਹਿਬ ਕੋਲੇ ਖਾਰੀ ਨੂੰ ਰੱਖ ਕੇ ਬੀਬੀ ਰਾਜ ਕੌਰ ਤੁੰਗ ਨਗਰ ਦੇ ਵਿੱਚੋਂ ਪ੍ਰਸ਼ਾਦਾ ਮੰਗਣ ਗਈ। ਜਦੋਂ ਪ੍ਰਸ਼ਾਦਾ ਮੰਗਣ ਗਈ ਤਾਂ ਮਗਰੋਂ ਉਸ ਬੀਬੀ ਦਾ ਪਿੰਗਲਾ ਪਤੀ ਕੀ ਵੇਖਦਾ ਕਿ ਦੁੱਖ ਭੰਜਨੀ ਬੇਰ ਸਾਹਿਬ ਦੇ ਨਾਲ ਹੀ ਜੋ ਥੋੜ੍ਹਾ ਜਿਹਾ ਜਲ ਹੈ, ਉਸ ਅੰਮ੍ਰਿਤ ਜਲ ਦੇ ਵਿੱਚੋਂ ਕਾਂ ਜਿਹੜਾ ਚੁੰਝ ਭਰ ਕੇ ਜਲ ਛਕਦਾ ਔਰ ਫਿਰ ਉਸੇ ਸਰੋਵਰ ਦੇ ਵਿੱਚ ਕਹਿ ਲਓ, ਉਸੇ ਪਾਵਨ ਜਲ ਦੇ ਵਿੱਚ ਕਹਿ ਲਓ, ਉਹ ਕਾਂ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕਰਦਾ। ਵੇਖਦਿਆਂ ਵੇਖਦਿਆਂ ਕਾਂ ਦਾ ਜਿਹੜਾ ਰੰਗ ਹੈ ਸਾਧ ਸੰਗਤ ਜੀ, ਹੰਸ ਵਰਗਾ ਹੋ ਜਾਂਦਾ, ਬਿਲਕੁਲ ਦੁੱਧ ਵਰਗਾ ਰੰਗ, ਚਿੱਟਾ ਦੁੱਧ ਰੰਗ, ਉਸ ਦੇ ਖੰਭਾਂ ਦਾ, ਸਰੀਰ ਦਾ ਦੁੱਧ ਚਿੱਟਾ ਰੰਗ ਬਣ ਗਿਆ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਸ ਘਟਨਾ ਦੀ ਗਵਾਹੀ ਦਿੱਤੀ ਹੈ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ, ਜਿਸ ਅੰਮ੍ਰਿਤ ਜਲ ਦੇ ਨਾਲ ਅੰਮ੍ਰਿਤ ਸਰੋਵਰ ਦੇ ਵਿੱਚੋਂ ਅੰਮ੍ਰਿਤ ਜਲ ਛਕਣ ਨਾਲ ਇਸ਼ਨਾਨ ਨਾਲ ਕਾਂ ਵੀ ਹੰਸ ਬਣ ਗਏ ਔਰ ਜਦੋਂ ਇਹ ਕੌਤਕ ਵੇਖਿਆ ਉਸ ਪਿੰਗਲੇ ਜੀਵ ਨੇ ਤਾਂ ਉਦੋਂ ਉਹਦੇ ਮਨ ਵਿੱਚ ਫੁਰਨਾ ਫੁਰਿਆ। ਸਾਧ ਸੰਗਤ ਜੀ, ਜਦੋਂ ਮਨੁੱਖ ਦੇ ਕਰਮ ਜਾਗਦੇ ਹੈ ਨਾ, ਉਦੋਂ ਮਨ ਦੇ ਅੰਦਰ ਚੰਗੇ ਸੰਕਲਪ ਫੁਰਨੇ ਸ਼ੁਰੂ ਹੋ ਜਾਂਦੇ ਹੈ। ਮਨ ਵਿੱਚੋਂ ਚੰਗੇ ਖਿਆਲ, ਚੰਗੇ ਸੰਕਲਪ, ਚੰਗੇ ਫੁਰਨਿਆਂ ਦੀਆਂ ਤਰੰਗਾਂ ਉੱਠਣ ਲੱਗ ਪੈਂਦੀਆਂ ਹਨ। ਜਦੋਂ ਕਰਮ ਮਾੜੇ ਆਉਂਦੇ ਆ ਅੱਗੇ, ਤਾਂ ਮਨੁੱਖ ਦੇ ਮਨ ਵਿੱਚ ਮਾੜੇ ਖਿਆਲ, ਮਾੜੇ ਫੁਰਨੇ, ਭੈੜੇ ਖਿਆਲ ਆਉਣ ਲੱਗ ਪੈਂਦੇ ਹਨ। ਸ਼ੁਭ ਖਿਆਲ ਫੁਰਿਆ ਕਿ ਮਨਾ ਇਸ ਜਲ ਵਿੱਚ ਇਸ਼ਨਾਨ ਕਰਕੇ ਕਾਂ ਬਿਲਕੁਲ ਹੰਸ ਵਰਗਾ ਬਣ ਗਿਆ, ਅਤੇ ਕੀ ਮੈਂ ਨਹੀਂ ਇਸ਼ਨਾਨ ਕਰਕੇ ਆਪਣਾ ਦੁੱਖ ਦੂਰ ਕਰ ਸਕਦਾ। ਖਾਰੀ ਵਿੱਚੋਂ ਹੌਲੀ ਹੌਲੀ ਰਿੜ੍ਹ ਕੇ ਦੁੱਖ ਭੰਜਨੀ ਬੇਰ ਸਾਹਿਬ ਦੇ ਤਣੇ ਨੂੰ ਪਕੜ ਕੇ ਜਦੋਂ ਥੱਲੇ ਗਿਆ ਤਾਂ ਉਹ ਅੰਮ੍ਰਿਤ ਜਲ ਦੇ ਵਿੱਚ ਆਪਣੇ ਹੱਥ ਡੁਬੋਏ ਤਾਂ ਇੱਕਦਮ ਸਾਧ ਸੰਗਤ ਜੀ ਉਹ ਜਿਹੜੇ ਹੱਥ ਸਨ ਉਹਨਾਂ ਸਾਰਿਆਂ ਤੋਂ ਪਿੰਗਲਾ ਅਤੇ ਕੋੜਪੁਣਾ ਦੂਰ ਹੋ ਗਿਆ। ਉਹ ਬੁੱਕ ਲੈ ਕੇ ਅੰਮ੍ਰਿਤ ਜਲ ਦਾ ਆਪਣੇ ਮੁੱਖ ਵਿੱਚ ਪਾਇਆ, ਇਸ਼ਨਾਨ ਕੀਤਾ। ਇਸ਼ਨਾਨ ਕਰਨ ਦੀ ਦੇਰ ਸੀ, ਉਹ ਦੇਹ ਜਿਹੜੀ ਸੀ ਉਹ ਸੋਨੇ ਵਰਗੀ ਬਣ ਗਈ। ਇਸ਼ਨਾਨ ਕਰਕੇ ਬਾਹਰ ਆ ਕੇ ਖਾਰੀ ਮੂਧੀ ਮਾਰ ਕੇ ਉਸ ਉੱਤੇ ਬੈਠ ਗਿਆ। ਇੰਨੇ ਨੂੰ ਬੀਬੀ ਰਾਜ ਕੌਰ ਪ੍ਰਸ਼ਾਦਾ ਲੈ ਕੇ ਆਈ। ਬੀਬੀ ਆਉਂਦੇ ਕਹਿਣ ਲੱਗ ਪਈ, ਤੂੰ ਕੌਣ ਹੈ? ਕਹਿਣ ਲੱਗਾ, ਭਾਗਵਾਨੇ, ਮੈਂ ਤੇਰਾ ਪਤੀ ਹੈ। ਕਹਿਣ ਲੱਗੀ, ਨਹੀਂ, ਮੈਂ ਰਾਜਕੁਮਾਰੀ ਰਾਜਪੁੱਤਰੀ ਹੋਣ ਕਰਕੇ ਮੇਰਾ ਸੁੰਦਰ ਰੂਪ ਵੇਖ ਕੇ ਤੂੰ ਮੇਰੇ ਰੂਪ ਉੱਤੇ ਲੁਭਾਏਮਾਨ ਹੋ ਕੇ ਇੱਥੇ ਮੇਰੇ ਪਤੀ ਦੀ ਥਾਂ 'ਤੇ ਆ ਕੇ ਬੈਠ ਗਿਆ। ਮੈਨੂੰ ਸੱਚ ਦੱਸ, ਮੇਰਾ ਪਤੀ ਕਿੱਥੇ ਹੈ? ਜਾਂ ਮੇਰਾ ਪਤੀ ਤੂੰ ਪਾਸੇ ਕਰ ਦਿੱਤਾ ਜਾਂ ਮਾਰ ਦਿੱਤਾ, ਤੂੰ ਮੇਰਾ ਪਤੀ ਨਹੀਂ ਹੈ। ਮੇਰਾ ਪਤੀ ਤਾਂ ਪਿੰਗਲਾ ਸੀ, ਕੋੜੀ ਸੀ। ਉਹ ਕਹਿਣ ਲੱਗਾ, ਭਾਗਵਾਨੇ, ਆਹ ਜਿਹੜਾ ਅੰਮ੍ਰਿਤ ਜਲ ਸਾਹਮਣੇ ਤੂੰ ਵੇਖ ਰਹੀ ਹੈ, ਇਹ ਸਾਰੀ ਕਰਾਮਾਤ ਇਸ ਅੰਮ੍ਰਿਤ ਜਲ ਦੀ ਹੈ। ਇਹ ਬਖਸ਼ਿਸ਼ ਇੱਥੋਂ ਹੋਈ ਹੈ, ਇਸ ਅੰਮ੍ਰਿਤ ਜਲ ਵਿੱਚ ਇਸ਼ਨਾਨ ਕਰਕੇ ਮੇਰਾ ਪਿੰਗਲਾਪਣ ਅਤੇ ਕੋੜ ਸਾਰਾ ਦੂਰ ਹੋ ਗਿਆ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸਾਰੇ ਪਾਪ ਲੈ ਗਏ ਮੇਰੇ ਗਲ ਤੋਂ, ਮੈਂ ਤੇਰਾ ਪਤੀ ਹਾਂ। ਇਹ ਆਪਸ ਦੇ ਵਿੱਚ ਦੋਨਾਂ ਦਾ ਜਦੋਂ ਵਾਦ ਵਿਵਾਦ ਹੋਇਆ ਤਾਂ ਕੁਝ ਸੰਗਤਾਂ ਨੇ ਇਹ ਗੱਲ ਉੱਚੀ ਉੱਚੀ ਇਹਨਾਂ ਦੀ ਬੋਲਦਿਆਂ ਦੀ ਸੁਣੀ ਤਾਂ ਉਹਨਾਂ ਨੇ ਪਾਸ ਆ ਕੇ ਸਮਝਾਇਆ ਕਿ ਤੁਸੀਂ ਆਪਸ ਵਿੱਚ ਝਗੜਾ ਨਾ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਜਾ ਕੇ ਬੇਨਤੀ ਕਰੋ, ਤੁਹਾਡਾ ਉਹ ਫੈਸਲਾ ਆਪ ਕਰਨਗੇ। ਉਸੇ ਵਕਤ ਬੀਬੀ ਰਾਜ ਕੌਰ ਆਪਣੇ ਪਤੀ ਨੂੰ ਲੈ ਕੇ ਨਾਲ ਸੰਤੋਖਸਰ ਸਾਹਿਬ ਸਰੋਵਰ, ਜਿੱਥੇ ਸਤਿਗੁਰੂ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਦੀਵਾਨ ਲੱਗਾ ਹੋਇਆ ਸੀ ਟਾਹਲੀ ਸਾਹਿਬ ਵਾਲੀ ਥਾਂ 'ਤੇ। ਉਦੋਂ ਟਾਹਲੀ ਦਾ ਬਹੁਤ ਵੱਡਾ ਬਿਰਛ ਸੀ, ਤਾਂ ਜਦੋਂ ਜਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਬੀਬੀ ਨੇ ਬੇਨਤੀ ਕੀਤੀ, ਮਹਾਰਾਜ ਆਹ ਕਾਰਨ ਹੈ, ਇਸ ਮਸਲੇ 'ਤੇ ਆਪ ਜੀ ਦੇ ਚਰਨਾਂ ਵਿੱਚ ਆਏ ਹਾਂ। ਸਤਿਗੁਰੂ ਕਹਿਣ ਲੱਗੇ, ਚੰਗਾ ਭਾਈ, ਸਾਨੂੰ ਉੱਥੇ ਲੈ ਕੇ ਚੱਲੋ ਜਿੱਥੋਂ ਇਹ ਬਖਸ਼ਿਸ਼ ਹੋਈ ਹੈ। ਉਸ ਦਿਨ ਵਿਸਾਖੀ ਦਾ ਦਿਹਾੜਾ ਸੀ, ਵਿਸਾਖੀ ਦਾ ਪੁਰਬ ਗੁਰੂ ਘਰ ਦੇ ਵਿੱਚ ਸੰਗਤਾਂ ਮਨਾ ਰਹੀਆਂ ਸਨ। ਜਦੋਂ ਸਤਿਗੁਰੂ ਜੀ ਸਮੇਤ ਸੰਗਤਾਂ ਦੇ ਇੱਥੇ ਆਏ ਤਾਂ ਉਸ ਵਕਤ ਬੀਬੀ ਰਾਜ ਕੌਰ ਦੇ ਪਤੀ ਨੇ ਸਾਰੀ ਵਾਰਤਾ ਦੱਸੀ। ਸਤਿਗੁਰੂ ਮਹਾਰਾਜ ਜੀ ਨੇ ਉਸੇ ਵਕਤ ਬਚਨ ਕੀਤਾ, ਕਹਿਣ ਲੱਗੇ, ਪੁੱਤਰੀ, ਇਹ ਤੇਰਾ ਪਤੀ ਹੈ, ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ। ਅੱਜ ਵਿਸਾਖੀ ਦਾ ਗੁਰਪੁਰਬ ਹੈ ਔਰ ਸਤਿਗੁਰਾਂ ਨੇ ਆਪਣੇ ਸਰੋਵਰ ਦੀ ਮਹਿਮਾ, ਇਸ ਅੰਮ੍ਰਿਤ ਜਲ ਦੀ ਸ਼ਕਤੀ, ਇਸ ਅੰਮ੍ਰਿਤ ਸਰੋਵਰ ਦੀ ਸ਼ਕਤੀ ਦੁਨੀਆਂ ਵਿੱਚ ਪ੍ਰਗਟ ਕਰ ਦਿੱਤੀ ਹੈ, ਪ੍ਰਸਿੱਧ ਕਰ ਦਿੱਤੀ ਹੈ, ਇਸ ਕਰਕੇ ਤੇਰਾ ਹੀ ਪਤੀ ਹੈ। ਇਹ ਇਸ਼ਨਾਨ ਕਰਨ ਨਾਲ ਇਸ ਦਾ ਸਾਰਾ ਕੋਹੜ ਦਾ ਰੋਗ ਔਰ ਪਿੰਗਲਾਪਣ ਦੂਰ ਹੋ ਗਿਆ, ਇਹ ਤੇਰਾ ਹੀ ਪਤੀ ਹੈ। ਉਸ ਵਕਤ ਦੋਨਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ ਔਰ ਸਤਿਗੁਰਾਂ ਨੇ ਇੱਥੇ ਫਿਰ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਇਹ ਸ਼ਬਦ ਉਚਾਰਿਆ। ਦੁੱਖ ਭੰਜਨੀ ਬੇਰ ਸਾਹਿਬ ਥੱਲੇ ਸਤਿਗੁਰੂ ਜੀ ਨੇ ਦੀਵਾਨ ਸਜਾਇਆ, ਸੰਗਤਾਂ ਦਰਸ਼ਨ ਕਰਨ ਆ ਰਹੀਆਂ ਹਨ ਔਰ ਸੱਚੇ ਪਾਤਸ਼ਾਹ ਜੀ ਨੇ ਧੰਨ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਸਾਰੇ ਮੁਖੀ ਸਿੱਖਾਂ ਨੂੰ ਆਗਿਆ ਕੀਤੀ ਕਿ ਅੰਮ੍ਰਿਤ ਸਰੋਵਰ ਨੂੰ ਹੁਣ ਪੱਕਿਆਂ ਕਰਾਉਣ ਦੀ ਸੇਵਾ ਆਰੰਭ ਕਰਵਾਈ ਜਾਏ ਔਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਾ ਕੇ ਸਤਿਗੁਰੂ ਮਹਾਰਾਜ ਜੀ ਨੇ ਅਰਦਾਸ ਕਰਕੇ ਸਰੋਵਰ ਦੀ ਸੇਵਾ ਆਰੰਭ ਕਰਵਾਈ ਔਰ ਇਸ ਗੁਰੂ ਘਰ ਦੀ ਮਹਾਨ ਬਰਕਤ ਦਾ, ਬਖਸ਼ਿਸ਼ ਦਾ ਦੂਰ ਦੂਰ ਤੱਕ ਜਦੋਂ ਸਾਰੇ ਇਹ ਪ੍ਰਚਾਰ ਹੋਇਆ, ਇਹ ਪ੍ਰਸਿੱਧੀ ਦੁਨੀਆਂ ਵਿੱਚ ਫੈਲ ਗਈ ਕਿ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਅਕੌਤਕ ਵਰਤਿਆ ਹੈ ਕਿ ਉੱਥੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਇੱਕ ਪਿੰਗਲਾ ਅਤੇ ਕੋੜਾ ਮਨੁੱਖ ਤੰਦਰੁਸਤੀ ਨੂੰ ਪ੍ਰਾਪਤ ਕਰ ਗਿਆ, ਤਾਂ ਜਿੱਥੇ ਬਹੁਤ ਸੰਗਤਾਂ ਆਉਣ ਲੱਗ ਪਈਆਂ ਉੱਥੇ ਹੌਲੀ ਹੌਲੀ ਰਾਜੇ ਦੁਨੀ ਚੰਦ ਦੇ ਪਾਸ ਵੀ ਇਹ ਖਬਰ ਪਹੁੰਚੀ। ਉਸ ਨੂੰ ਵੀ ਪਤਾ ਲੱਗਾ ਕਿ ਜਿਸ ਪੁੱਤਰੀ ਨਾਲ, ਛੋਟੀ ਨਾਲ ਮੈਂ ਜਿਸ ਪੰਗਲੇ ਔਰ ਕੋੜੀ ਮਨੁੱਖ ਦਾ ਵਿਵਾਹ ਕੀਤਾ ਸੀ ਉਹ ਨਿਰੋਗ ਅਤੇ ਤੰਦਰੁਸਤ ਹੋ ਗਿਆ ਔਰ ਮੇਰੀ ਪੁੱਤਰੀ ਬੜੇ ਸੁੱਖ ਦੇ ਸਹਿਤ ਆਪਣਾ ਜੀਵਨ ਬਸਰ ਕਰ ਰਹੀ ਹੈ ਔਰ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਉੱਥੇ ਲੰਗਰ ਦੀ ਅਤੇ ਸਰੋਵਰ ਦੀ ਸੇਵਾ ਕਰ ਰਹੇ ਹਨ, ਤਾਂ ਉਸ ਸਮੇਂ ਰਾਜਾ ਦੁਨੀ ਚੰਦ ਆਪਣੇ ਪਰਿਵਾਰ ਨੂੰ ਲੈ ਕੇ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਔਰ ਉਸ ਵਕਤ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਔਰ ਸਤਿਗੁਰੂ ਮਹਾਰਾਜ ਜੀ ਤੋਂ ਸਾਰਾ ਬਿਰਤਾਂਤ ਪੁੱਛ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੇ ਤੋਂ ਬੜਾ ਵੱਡਾ ਗੁਨਾਹ ਹੋਇਆ, ਮੈਨੂੰ ਖਿਮਾ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਜੀ ਨੇ ਉਸ ਵਕਤ ਉਸ ਨੂੰ ਵੀ ਇਹ ਪਾਵਨ ਸ਼੍ਰੀ ਮੁਖ ਵਾਕ ਉਚਾਰਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਓ ਸੰਗਤ ਜੀ, ਜੋ ਅੱਜ ਸਤਿਗੁਰੂ ਜੀ ਨੇ ਸ਼੍ਰੀ ਮੁਖ ਵਾਕ ਉਚਾਰਨ ਕੀਤੇ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ ਸ਼ੰਤ।
ਬਿਹਾਗੜਾ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ੰਤ ਵਾਹਿਗੁਰੂ ਪਰਮੇਸ਼ਰ ਦਾ ਜਸ ਇਹ ਸ਼ਬਦ ਵਿੱਚ ਉਚਾਰਨ ਕੀਤਾ ਗਿਆ ਔਰ ਕਾਵਿ ਅਤੇ ਸੰਗੀਤ ਨੂੰ ਮੇਲ ਕੇ ਜਿਹੜੀ ਬਾਣੀ ਉਚਾਰਨ ਕੀਤੀ ਜਾਂਦੀ ਹੈ ਉਸ ਨੂੰ ਸ਼ੰਤ ਕਿਹਾ ਜਾਂਦਾ ਹੈ। ਐਸਾ ਪਰਮ ਪਵਿੱਤਰ ਉਪਦੇਸ਼ ਸੱਚੇ ਪਾਤਸ਼ਾਹ ਜੀ ਦੁਨੀ ਚੰਦ ਨੂੰ ਵੀ ਅਤੇ ਆਪਾਂ ਨੂੰ ਸਾਰਿਆਂ ਨੂੰ ਵੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਹਨ।
ਅਨ ਕਾਏ ਰਾਤੜਿਆ।
ਹਜ਼ੂਰ ਫਰਮਾਨ ਕਰਦੇ ਅਨ ਨਾਮ ਦਵੈਤ ਦਾ, ਇਹ ਮਨੁੱਖ ਦਵੈਤ ਵਿੱਚ, ਕਾਏ ਨਾਮ ਦੇਹ ਦੇ ਅਨ ਅਭਿਮਾਨ ਦੇ ਵਿੱਚ, ਜਾਂ ਇਉਂ ਕਹਿ ਲਓ ਕਿ ਅਨ ਹੋਰ ਦੁਨੀਆਂ ਦੇ ਜਿੰਨੇ ਵੀ ਪਦਾਰਥ ਹਨ ਉਹਨਾਂ ਦੇ ਸੁੱਖਾਂ ਦੇ ਵਿੱਚ ਔਰ ਉਹਨਾਂ ਪਦਾਰਥਾਂ ਦੇ ਰਾਜ ਭਾਗ ਦੇ ਸੁੱਖਾਂ ਦੇ ਅਭਿਮਾਨ ਦੇ ਵਿੱਚ ਤੂੰ ਰੰਗਿਆ ਹੋਇਆ ਹੈ, ਫਸਿਆ ਹੋਇਆ ਹੈ ਔਰ ਤੇਰੇ ਉੱਤੇ ਸੰਸਾਰ ਦੇ ਸੁੱਖਾਂ ਦੇ ਪਦਾਰਥਾਂ ਦਾ ਵੀ, ਦਵੈਤ ਦਾ ਵੀ, ਅਭਿਮਾਨ ਦਾ ਵੀ, ਇਹ ਤੇਰੇ ਉੱਤੇ ਰੰਗ ਚੜਿਆ, ਰੰਗ ਲੱਗਾ ਹੋਇਆ ਹੈ।
ਵਾਟ ਦੁਹੇਲੀ ਰਾਮ।
ਰਾਮ ਹੇ ਭਾਈ, ਤੈਨੂੰ ਪਤਾ, ਮਹਾਰਾਜ ਕਹਿਣ ਲੱਗੇ, ਹੇ ਦੁਨੀ ਚੰਦ, ਜਿਹੜੀ ਜਮਾਂ ਦੇ ਦਰ ਨੂੰ ਵਾਟ ਜਾਂਦੀ ਹੈ ਨਾ, ਰਸਤਾ ਜਾਂਦਾ, ਉਹ ਬੜਾ ਦੁਹੇਲੀ, ਬੜਾ ਦੁਖਦਾਇਕ ਹੈ। ਜਦੋਂ ਜਮ ਆਪਣੀ ਪੁਰੀ ਨੂੰ ਨਰਕਾਂ ਨੂੰ ਜੀਵ ਨੂੰ ਪਾਪੀ ਨੂੰ ਲੈ ਕੇ ਜਾਂਦੇ ਹੈ ਨਾ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ, ਨੰਗਾ ਦੋਜਕ ਚਾਲਿਆ। ਜਦੋਂ ਐਸੀ ਹਾਲਤ ਹੁੰਦੀ ਹੈ ਨਾ, ਉਦੋਂ ਜਿਹੜੀ ਉਹ ਜਮਾਂ ਦੀ ਜਮਾਂ ਦਾ ਰਾਹ, ਜਮਾਂ ਦਾ ਦਰ, ਜਮਾਂ ਦਾ ਵਾਟ ਜਿਹੜਾ ਰਸਤਾ ਹੈ, ਉਹ ਬੜਾ ਦੁਖਦਾਇਕ ਹੈ। ਇਸ ਰੂਹ ਨੂੰ, ਇਸ ਜਿੰਦ ਨੂੰ ਬੜੇ ਦੁੱਖ ਜਮਾਂ ਦੁਆਰਾ ਭੋਗਣੇ ਪੈਂਦੇ ਹਨ।
ਪਾਪ ਕਮਾ ਵਧਿਆ,
ਜਿਹੜੇ ਤੂੰ ਪਾਪਾਂ ਦੀ ਕਮਾਈ ਕਰਦਾ, ਅੱਠੇ ਪੈਰ ਹੀ ਪਾਪ ਕਮਾਉਂਦਾ ਹੈ।
ਤੇਰਾ ਕੋਈ ਨਾ ਬੇਲੀ ਰਾਮ,
ਰਾਮ ਹੇ ਭਾਈ ਉੱਥੇ ਜਮਾਂ ਤੋਂ ਰੱਖਿਆ ਕਰਨ ਵਾਸਤੇ, ਨਰਕਾਂ ਦੇ ਦੁੱਖਾਂ ਤੋਂ ਰੱਖਿਆ ਕਰਨ ਵਾਸਤੇ ਕਿਸੇ ਨੇ ਤੇਰਾ ਸਾਥੀ ਨਹੀਂ ਬਣਨਾ। ਤੇਰਾ ਸੰਗੀ ਸਾਥੀ ਬਣ ਕੇ ਤੇਰੀ ਜਮਾਂ ਤੋਂ ਕਿਸੇ ਨੇ ਰੱਖਿਆ ਨਹੀਂ ਕਰਨੀ, ਜਮਾਂ ਤੋਂ ਤੈਨੂੰ ਕਿਸੇ ਨੇ ਬਚਾਉਣਾ ਨਹੀਂ, ਜਿਹੜੇ ਤੂੰ ਪਾਪ ਕਰਦਾ ਹੈ।
ਕੋਈ ਨਾ ਬੇਲੀ ਹੋਏ ਤੇਰਾ,
ਕੋਈ ਵੀ ਤੇਰਾ ਸਾਥੀ ਨਹੀਂ ਹੋਵੇਗਾ ਰੱਖਿਆ ਕਰਨ ਵਾਲਾ।
ਸਦਾ ਪਛਤਾਵਹੇ,
ਇੱਥੇ ਵੀ ਤੇ ਪ੍ਰਲੋਕ ਵਿੱਚ ਵੀ ਜਦੋਂ ਜਮ ਤੈਨੂੰ ਦੁੱਖ ਦੇਣਗੇ, ਤੇਰੇ ਪਾਪਾਂ ਦੀ ਸਜ਼ਾ ਦੇਣਗੇ ਨਾ, ਉਦੋਂ ਕੇਵਲ ਤੇਰੇ ਪੱਲੇ ਪਛਤਾਪ ਹੀ ਰਹੇਗਾ, ਪਛਤਾਵੇਂਗਾ ਜ਼ਰੂਰ, ਪਰ ਤੈਨੂੰ ਕੋਈ ਉੱਥੇ ਤੇਰਾ ਸਾਥੀ ਬਣ ਕੇ ਜਮਾਂ ਦੇ ਦੁੱਖਾਂ ਤੋਂ ਛਡਾਵੇਗਾ ਨਹੀਂ, ਤੇਰੀ ਰੱਖਿਆ ਨਹੀਂ ਕਰੇਗਾ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜਿੰਨੇ ਪਾਪ ਕਮਾਏ ਹੈ ਉਹ ਗਲਾਂ ਦੀਆਂ ਜੰਜੀਰਾਂ ਬਣ ਜਾਂਦੇ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਣਾ, ਹੁਕਮ ਕੀਏ ਮਨ ਭਾਵਦੇ ਰਾਹੇ ਭੀੜ ਹੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗੁਣ ਪਛੋਤਾਵਣਾ। ਇਉਂ ਐਸਾ ਪਛਚਾਤਾਪ ਤੇਰੇ ਪੱਲੇ ਪੈ ਜਾਏਗਾ।
ਗੁਣ ਗੋਪਾਲ ਨਾ ਜਪ ਹੈ ਰਸਨਾ,
ਉਹ ਗੋਪਾਲ ਜੋ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਹੈ, ਉਸ ਦੇ ਗੁਣਾਂ ਨੂੰ, ਉਸ ਦੀ ਮਹਿਮਾ ਨੂੰ, ਉਸ ਦੀ ਕੀਰਤੀ ਨੂੰ ਕਦੇ ਰਸਨਾ ਜ਼ੁਬਾਨ ਨਾਲ ਨਹੀਂ ਜਪਿਆ, ਰਸਨਾ ਨਾਲ ਕਦੇ ਉਚਾਰਿਆ ਨਹੀਂ, ਕਦੇ ਵਾਹਿਗੁਰੂ 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 ਦਾ ਨਾਮ ਨਹੀਂ ਜਪਿਆ, ਕਦੇ ਵਾਹਿਗੁਰੂ ਦੇ ਗੁਣ ਨਹੀਂ ਗਾਏ ਹਨ।
ਫਿਰ ਕਦੋਂ ਸੇ ਦੇਹ ਆਵਹੇ,
ਫਿਰ ਕਦੋਂ, ਫਿਰ ਮੁੜ ਕੇ ਕਦੋਂ ਉਹ ਦਿਨ ਆਉਣਗੇ, ਦੁਬਾਰਾ ਨਹੀਂ ਆਉਣਗੇ ਤੇਰੇ ਕੋਲੇ। ਜਿਹੜਾ ਆਹ ਮਨੁੱਖਾ ਜੀਵਨ ਆਪਾਂ ਨੂੰ ਮਿਲ ਗਿਆ ਨਾ, ਇਹ ਵਾਰ ਵਾਰ ਨਹੀਂ ਮਿਲਣਾ ਸੰਗਤ ਜੀ। ਭਾਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਸੇ ਕਰਕੇ ਇਹਨੂੰ ਅਮੋਲਕ ਮਨੁੱਖਾ ਦੇਹ ਨੂੰ ਅਮੋਲਕ ਦਾਤ ਕਿਹਾ ਸਤਿਗੁਰਾਂ ਨੇ, ਜਿਹੜੀ ਵਾਰ ਵਾਰ ਨਾ ਮਿਲ ਸਕੇ, ਕੋਈ ਮੁੱਲ ਦੇ ਕੇ ਨਹੀਂ ਮਿਲ ਸਕਦੀ, ਕੋਈ ਮੁੱਲ ਥੋੜ੍ਹੋ ਆਪਾਂ ਤਾਰਿਆ, ਇਹ ਤਾਂ ਉਹਦੀ ਕਿਰਪਾ ਨਾਲ ਮਨੁੱਖਾ ਜਾਮਾ ਮਿਲਿਆ ਸਾਨੂੰ, ਇਸ ਕਰਕੇ ਇਹਦਾ ਕੋਈ ਮੁੱਲ ਵੀ ਨਹੀਂ ਹੈ। ਸਭ ਕੁਛ ਗੋਬਿੰਦ ਦੀਆ, ਜੋ ਦੀਨੀ ਮਾਨੁਖ ਦੇਹੇ, ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰ ਲਏ। ਇਸ ਕਰਕੇ ਇਹ ਦਿਨ ਦੁਬਾਰਾ ਨਹੀਂ ਆਉਣੇ, ਇਹ ਦਿਨ ਕਦੋਂ ਆਉਣਗੇ ਭਾਵ ਕਦੇ ਵੀ ਨਹੀਂ ਆਉਣਗੇ ਮੁੜ ਕੇ, ਜਿਹੜੇ ਤੈਨੂੰ ਇਹ ਮਨੁੱਖਾ ਜੀਵਨ ਵਿੱਚ ਸਵਾਸ ਮਿਲੇ ਹੈ, ਤਨ ਮਿਲਿਆ, ਇਸ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਲੈ। ਜਮਾਂ ਨੇ ਮੌਕਾ ਨਹੀਂ ਦੇਣਾ, ਇਹ ਗੱਲ ਨਹੀਂ ਕਹਿਣੀ ਕਿ ਹੁਣ ਤੂੰ ਦੁਬਾਰਾ ਮਾਤ ਲੋਕ 'ਤੇ ਚੱਲਿਆ ਜਾ ਅਤੇ ਤੈਨੂੰ ਮਨੁੱਖ ਤਨ ਮਿਲ ਜਾਏਗਾ, ਜਾ ਕੇ ਨਾਮ ਜਪ ਲੈ, ਛੁੱਟ ਜਾਏਗਾ ਨਰਕਾਂ ਦੇ ਦੁੱਖਾਂ ਤੋਂ, ਇਹੋ ਜਿਹੀ ਤੇਰੀ ਫਰਿਆਦ ਉੱਥੇ ਸੁਣੀ ਨਹੀਂ ਜਾਣੀ, ਮੰਨੀ ਨਹੀਂ ਜਾਣੀ, ਫਿਰ ਮੁੜ ਕੇ ਕਦੇ ਵੀ ਇਹ ਦਿਨ ਨਹੀਂ ਤੈਨੂੰ ਪ੍ਰਾਪਤ ਹੋਣੇ, ਨਹੀਂ ਇਹ ਦਿਨ ਆਉਣੇ ਮਨੁੱਖਾ ਤਨ ਵਾਲੇ।
ਤਰਵਰ ਵਿਸ਼ੁੰਨੇ ਨਹਿ ਪਾਤ ਜੁੜਤੇ,
ਸਤਿਗੁਰੂ ਜੀ ਬੜੀ ਸੁੰਦਰ ਪ੍ਰਮਾਣ ਦਿੰਦੇ ਹੈ, ਦਲੀਲ ਦਿੰਦੇ ਹੈ ਕਿ ਜਿਵੇਂ ਬਿਰਛ ਨਾਲੋਂ ਜਿਹੜੇ ਪੱਤੇ ਟੁੱਟ ਜਾਂਦੇ ਹੈ ਨਾ, ਉਹ ਦੁਬਾਰਾ ਨਹੀਂ ਜੁੜਦੇ, ਇਸੇ ਤਰ੍ਹਾਂ ਜਿਹੜੀਆਂ ਦੇਹਾਂ ਨਾਲੋਂ ਸਵਾਸਾਂ ਦੀ ਡੋਰ ਟੁੱਟ ਗਈ ਨਾ, ਜਦੋਂ ਦੇਹ ਹੱਥੋਂ ਛੁੱਟ ਗਈ ਇਹ ਦੁਬਾਰਾ ਦੁਬਾਰਾ ਨਹੀਂ ਮਿਲਣੀ। ਇਸੇ ਤਰ੍ਹਾਂ ਤਰਵਰ ਨਾਮ ਸਰੀਰ ਦਾ, ਸਰੀਰਾਂ ਦੇ ਵਿੱਚੋਂ ਜਿਹੜੇ ਸਾਹ ਰੂਪ ਪੱਤੇ ਆ ਨਾ, ਜਦੋਂ ਇੱਕ ਵਾਰੀ ਟੁੱਟ ਗਏ ਇਹ ਦੁਬਾਰਾ ਨਹੀਂ ਜੁੜਦੇ, ਦੁਬਾਰਾ ਨਹੀਂ ਪ੍ਰਾਪਤ ਹੁੰਦੇ।
ਜਮ ਮਗ ਗੌਣ ਅਕੇਲੀ,
ਜਮਾਂ ਦਾ ਜਿਹੜਾ ਮਗ ਰਸਤਾ ਹੈ ਉਸ ਉੱਤੇ ਇਕੱਲੀ ਜਿੰਦ ਨੂੰ ਹੀ ਗੌਣ ਤੁਰਨਾ ਪਵੇਗਾ, ਜਾਣਾ ਪਵੇਗਾ। ਜੈ ਮਹਾਂਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ। ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਂ ਬਾਪ, ਕੋਈ ਭੈਣ ਭਰਾ, ਮਿੱਤਰ ਨਹੀਂ ਜਿੱਥੇ ਕੋਈ ਵੀ ਨਾਲ ਸਾਥੀ ਹੋ ਕੇ ਰੱਖਿਆ ਕਰ ਸਕਦਾ, ਉੱਥੇ ਇਕੱਲੇ ਨੂੰ ਗੌਣ ਨਾਮ ਜਾਣਾ ਪਵੇਗਾ। ਉਸ ਦੁਖਦਾਇਕ ਮਾਰਗ ਦੇ ਉੱਤੇ ਇਕੱਲੇ ਨੂੰ ਤੁਰਨਾ ਪਵੇਗਾ, ਇਕੱਲੀ ਜਿੰਦ ਨੂੰ ਹੀ ਜਾਣਾ ਪਵੇਗਾ।
ਬਿਨਵੰਤ ਨਾਨਕ ਬਿਨ ਨਾਮ ਹਰ ਕੇ,
ਬੇਨਤੀ ਪੂਰਵਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਆ ਕਿ ਇਹ ਦੁਨੀ ਚੰਦ, ਇਹ ਮਨੁੱਖ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਜਿੰਨੇ ਵੀ ਜੀਵ ਹਨ,
ਸਦਾ ਫਿਰਤ ਦੋਹੇਲੀ,
ਉਹਨਾਂ ਨੂੰ ਸਦਾ ਹੀ ਦੁਬਾਰਾ ਮੁੜ ਮੁੜ ਕੇ ਇਹਨਾਂ 84 ਲੱਖ ਜੂਨਾਂ ਦੇ ਵਿੱਚ ਮੁੜ ਮੁੜ ਕੇ ਪੈਣਾ ਪਵੇਗਾ, ਬਾਰ ਬਾਰ ਘੁੰਮਣਾ, ਬਾਰ ਬਾਰ 84 ਦੇ ਗੇੜੇ ਵਿੱਚ, ਔਰ ਦੁਹੇਲੀ ਦੁਖੀ ਹੋਵੇਗਾ।
ਤੂੰ ਵੱਲ ਵੰਚ ਲੂਕ ਕਰ,
ਅੱਗੇ ਮਹਾਰਾਜ ਉਪਦੇਸ਼ ਕਰਦੇ ਕਿ ਆ ਮਨੁੱਖ ਤੂੰ ਵੱਲ ਵੰਚ ਲੂਕ ਕਰੈ, ਤੂੰ ਬੜੇ ਵਲ ਛਲ ਕਰਦਾ। ਵਲ ਨਾਮ ਹੁੰਦਾ ਜ਼ੋਰ ਨਾਲ, ਵਲ ਨਾਮ ਕਪਟ ਨਾਲ, ਬੜੀਆਂ ਵੰਚ ਠੱਗੀਆਂ ਕਰਦਾ, ਠੱਗੀਆਂ ਲਾਉਣਾ ਨਿੱਤ ਦਿਹਾੜੇ, ਲੁਕ ਲੁਕ ਕੇ ਵੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਇਸ ਕਰਕੇ ਤੂੰ ਬੜਾ ਜ਼ੋਰ, ਬੜੇ ਕਪਟ ਦੇ ਨਾਲ ਠੱਗੀਆਂ ਲੋਕਾਂ ਦੇ ਨਾਲ ਮਾਰਦਾ, ਔਰ ਲੁਕ ਲੁਕ ਕੇ ਜਿਹੜੇ ਪਾਪ ਕਰਦਾ ਹੈ।
ਸਭ ਜਾਣੈ ਜਾਣੀ ਰਾਮ,
ਉਹ ਰਾਮ ਵਾਹਿਗੁਰੂ ਰਾਮ ਹੈ ਭਾਈ, ਉਹ ਸਾਰੇ ਤੇਰੇ ਪਾਪਾਂ ਨੂੰ ਜਿਹੜੇ ਤੂੰ ਲੁਕ ਲੁਕ ਕੇ ਵੀ ਕਰਦਾ, ਜਿਹੜੀਆਂ ਤੂੰ ਠੱਗੀਆਂ ਵੀ ਮਾਰਦਾ, ਉਹ ਵਾਹਿਗੁਰੂ ਤੇਰੇ ਪਾਪਾਂ ਨੂੰ ਵੇਖਦਾ, ਸਭ ਜਾਣਦਾ ਹੈ, ਉਸ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ।
ਲੇਖਾ ਧਰਮ ਭਇਆ,
ਜਦੋਂ ਧਰਮ ਰਾਜੇ ਦੀ ਪੁਰੀ ਦੇ ਵਿੱਚ ਤੇਰੇ ਪਾਪਾਂ ਦਾ, ਤੇਰੇ ਜੀਵਨ ਦੇ ਜਿੰਨੇ ਗੁਨਾਹ ਕੀਤੇ ਆ ਉਹਨਾਂ ਦਾ ਲੇਖਾ ਜੋਖਾ ਹਿਸਾਬ ਹੋਇਆ ਕਿ ਤੂੰ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਆ, ਪਾਪ ਹੀ ਕਮਾਏ ਆ।
ਤਿਲ ਪੀੜੇ ਕਹਾਣੀ ਰਾਮ,
ਹੇ ਰਾਮ ਜਿਵੇਂ ਤਿਲਾਂ ਨੂੰ ਕਹਾਣੀ ਦੇ ਵਿੱਚ ਪੀੜ ਕੇ ਤੇਲ ਕੱਢ ਲੈਂਦੇ ਆ, ਇਸ ਤਰ੍ਹਾਂ ਜਮ ਨਰਕਾਂ ਦੇ ਵਿੱਚ ਤੇਰੀ ਜਿੰਦ ਨੂੰ ਤਿਲਾਂ ਦੀ ਤਰ੍ਹਾਂ ਪੀੜ ਪੀੜ ਕੇ ਤੈਨੂੰ ਸਜਾਵਾਂ ਦੇਣਗੇ, ਦੁੱਖ ਦੇਣਗੇ। ਇਸ ਕਰਕੇ ਜਦੋਂ ਤੇਰੇ ਪਾਪਾਂ ਦਾ ਹਿਸਾਬ ਕਿਤਾਬ ਹੋਇਆ,
ਕਿਰਤ ਕਮਾਣੇ ਦੁੱਖ ਸਹੋ ਪ੍ਰਾਣੀ,
ਇਹ ਜੀਵ ਜਿਹੜੇ ਤੂੰ ਕਿਰਤ ਕਰਮ ਕੀਤੇ ਹੋਏ ਸਨ ਪਾਪਾਂ ਵਾਲੇ ਮਾੜੇ, ਉਹਨਾਂ ਕਰਕੇ ਇਹ ਪ੍ਰਾਣਾ ਧਾਰੀ ਜੀਵ ਤੈਨੂੰ ਜਮਾਂ ਦੇ ਦੁੱਖ ਸਹਾਰਨੇ ਪਏ, ਜਮਾਂ ਦੇ ਦੁੱਖ ਭੋਗਣੇ ਪਏ।
ਅਨਕ ਜੋਨ ਪਰਮਾਇਆ,
ਅਨੇਕਾਂ 84 ਲੱਖ ਜੂਨਾਂ ਦੇ ਵਿੱਚ ਤੈਨੂੰ ਬਾਰ ਬਾਰ ਲਈ ਪਾ ਦਿੱਤਾ ਹੈ।
ਮਹਾ ਮੋਹਨੀ ਸੰਗ ਰਾਤਾ,
ਔਰ ਜਿਹੜੀ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ, ਉਹਦੇ ਨਾਲ ਹੀ ਤੇਰਾ ਦੁਨੀਆਂ ਦੇ ਪਦਾਰਥਾਂ ਨਾਲ ਹੀ, ਦੁਨੀਆਂ ਦੀ ਮਾਇਆ ਨਾਲ ਹੀ ਤੂੰ ਤੇਰਾ ਮਨ ਜਿਹੜਾ ਹੈ ਅੱਠੇ ਪੈਰ ਮਿਲਿਆ ਹੋਇਆ ਹੈ, ਭਾਵ ਉਸ ਮੋਹਣੀ ਰੂਪ ਮਾਇਆ ਦੇ ਨਾਲੋਂ ਤੇਰਾ ਸੰਗ ਸਾਥ ਨਹੀਂ ਤੂੰ ਛੱਡਿਆ, ਉਸ ਦਾ ਖਹਿੜਾ ਨਹੀਂ ਛੱਡਿਆ, ਉਹਦੇ ਵਿੱਚ ਹੀ ਫਸ ਕੇ ਰਹਿ ਗਿਆ।
ਰਤਨ ਜਨਮ ਗਵਾਇਆ,
ਇਹ ਮਨੁੱਖਾ ਜਨਮ ਰਤਨਾਂ ਨਾਲੋਂ ਵੀ ਬੇਸ਼ਕੀਮਤਾ ਸੀ, ਮਨੁੱਖਾ ਦੇ ਰਤਨਾਂ ਨਾਲੋਂ ਵੀ ਅਮੋਲਕ ਸੀ, ऐसा मनुखा जन्म रूप रतन तू हथों गवा लिया है।
एकस हर के नाम बाजह,
एक वाहिगुरु दे परमेश्वर दे नाम तो बिना
आन काज सियाणी।
और कन्न कम्मा लई ता बड़ा तू सियाणा बन बन के बैठना कि मेरे जिन्ना बुद्धिवान, मेरे जिन्ना चतुर चलाक, मेरे जिन्ना कोई सियाणा नहीं। दुनिया दे होर काज कम्मा लई ता बड़ा सियाणा, बड़ा अपने आप नूं सूझमान सियाणा समझदा, पर नाम वेले तैनूं पता नहीं की हो जांदा। परमेश्वर वाहिगुरु दा नाम जपण वेले तैनूं सब कुछ ही भुल जांदा। इस करके होर दुनिया दे जिहड़े कारज है उहनां दे विच तां बड़ी तेरी सियाणप जिहड़ी है चलदी आ, और तू दिखाउंदा वी है।
बिनवंत नानक लेख लिखिया,
बेनती पूर्वक महाराज कहिंदे जिहो जे कर्म करेगा ना उहो जिहा लेख वाहिगुरु ने तेरे मस्तक दे उत्ते लिख देना, पा देना है।
परम मोहे लुभाणी,
लोह विच भरम विच मोह दे विच पै के तू भुल गया, फस गया है।
बीच ना कोई करे,
तेरे परमेश्वर दे दर दे उत्ते बीच नाम बचोलगी दा है। किरत कर्म के विछड़े कर कृपा मेलो राम, क्यों ऐसी कोई बचोलगी नहीं तेरे तेरे पक्ष विच, तेरे भले विच वाहिगुरु दी दरगाह दे उत्ते तेरी किसे ने बचोलगी नहीं करनी तेनू बचाउण वास्ते।
अकिरत कण विछड़ पया,
ए अकिरत कण वाहिगुरु दे कीते पर उपकार नू करी खोदा, करी होई कृपा नू वाहिगुरु दियां बख्शिशां नू जिहड़ा भुलाउण वाला उस नू अकिरत कण, जिहड़ा किसे दे कीते गुण नू भुला दवे। उहने बख्शिशां कीतियां मनुखा तन दित्ता और सारे सुख बख्शे, पहलों देता है रिजक संभाहा, पिछों देता है जन तो उपाहा, रोजी रिजक भी दिता, मनुखा तन वर्गी अमोलक देह भी दे दित्ती। भई प्राप्त मानुख देहरिया, गोबिंद मिलन की है तेरी बरिया। नाम जप के सेवा सिमरन सत्संगत करके वाहिगुरु नूं मिलना सी मनुखा देह दा, तां असली प्रयोजन यही है ना। पर उस प्रयोजन नूं छड के वाहिगुरु दे पर उपकारां नूं भुल के परमेश्वर नालों विछड़ गया, दूर हो गया। इस करके वाहिगुरु नालों विछोड़ा पैण करके, दूर होण करके फिर गुरु साहब भी परमेश्वर भी कोई बिचोलगी नहीं करदे, क्योंकि वाहिगुरु दे गुणां नूं कीतियां बख्शिशां नूं पर उपकारां नूं भुला दिता, किरत कण बन गया। किरत कण सब तो वड्डा पापी मन्या जांदा संसार विच। इस करके हे मनुख तू अकिरत घनता कीती है वाहिगुरु दे पर उपकारां नूं चेते रख के उहदा शुकराना नहीं कीता।
आए खरे कठन,
ओ जिहड़े कठन बहुता दुख देण वाले जम है ना, जदों तेरे सिर ते आ के खड़ गए अंत दे समय।
जम कंकर पकड़ लिया,
धर्म राजे दे कंकर दूता ने फिर फड़ लिया, तेनू पकड़ लिया है।
पकड़े चलाया अपना कमाया,
जो कर्म तू अपनी मर्जी नाल पापां दे कमाए सन, संसार दे कर्म पाप कर्म तेनू बड़े चंगे लगदे सन, जेडे तू आप पाप कर्म कमाए ना उना पापा करके तेनू जमा ने पकड़ के अगे चला लिया, तोर लिया नरकां दे विच पाउण वास्ते।
महा मोहनी रातिया,
मोहनी माया दे विच और विषयां दे विच हे रंगे होए, विषयां दे विच फसे होए हे विकारी जीव, तेनू अगे तोर लिया उन्हां ने।
गुण गोविंद गुरमुख ना जपिया,
मुखी गुरां द्वारा वाहिगुरु परमेश्वर जो गो बाणी करके विंद जानने जोग है उस दे गुणा नूं ओदी महिमा नूं रसना नाल नहीं उचारिया।
तपत थम गल लातिया,
फिर तू विकारां दे विच ਪਕੜੇ ਚਲਾਇਆ ਆਪਣਾ ਕਮਾਇਆ, ਆਪਣੇ ਜਿਹੜੇ ਤੂੰ ਆਪ ਪਾਪ ਪਾਪਾਂ ਦੀ ਕਮਾਈ ਕੀਤੀ ਨਾ, ਔਰ ਉਹਨਾਂ ਪਾਪਾਂ ਕਰਕੇ ਉਹੋ ਜਿਹੇ ਸਰੀਰ ਪਰਾਇਆ ਘਰਾਂ ਦੇ ਵਿੱਚ ਵਿਭਚਾਰੀ ਹੋ ਕੇ ਤੁਰਿਆ ਫਿਰਦਾ ਰਿਹਾ, ਉਹੋ ਜਿਹੇ ਆਕਾਰ ਬਣਾ ਕੇ ਅੱਗ ਨਾਲ ਤਪਾ ਤਪਾ ਕੇ ਫਿਰ ਉਹਨਾਂ ਦੇ ਨਾਲ ਤੈਨੂੰ ਲਾਇਆ ਜਾਂਦਾ, ਸਾੜਿਆ ਜਾਂਦਾ, ਇਹੋ ਜਿਹੀ ਸਜ਼ਾ ਤੈਨੂੰ ਮਿਲਦੀ ਹੈ ਵਿਕਾਰੀ ਨੂੰ।
ਕਾਮ ਕ੍ਰੋਧ ਅਹੰਕਾਰ ਮੂਠਾ,
ਕਾਮ ਕਰਕੇ, ਕ੍ਰੋਧ ਕਰਕੇ, ਹੰਕਾਰ ਕਰਕੇ ਹੇ ਮਨੁੱਖ ਤੂੰ ਸ਼ੁਭ ਗੁਣਾਂ ਨੂੰ ਆਪਣਿਆਂ ਨੂੰ ਲੁਟਾ ਲਿਆ ਹੈ।
ਹੋਏ ਗਿਆਨ ਪਛਤਾਪਿਆ,
ਔਰ ਵਾਹਿਗੁਰੂ ਦੀ ਪ੍ਰਾਪਤੀ ਦੇ ਗਿਆਨ ਨੂੰ ਤੂੰ ਪ੍ਰਾਪਤ ਨਹੀਂ ਕੀਤਾ, ਆਪਣੇ ਸਰੂਪ ਦਾ ਗਿਆਨ ਤੂੰ ਖਤਮ ਕਰ ਲਿਆ, ਭਾਵ ਉਸ ਨੂੰ ਤੂੰ ਪ੍ਰਾਪਤ ਨਹੀਂ ਕਰ ਲਿਆ, ਇਸ ਕਰਕੇ ਪਛਤਾਪ ਤੇਰੇ ਪੱਲੇ ਪੈ ਗਿਆ। ਕਾਮ ਕ੍ਰੋਧ ਅਹੰਕਾਰ ਮੂਠਾ, ਕਾਮ ਕ੍ਰੋਧ ਆਦਿਕਾਂ ਨੇ ਤੇਰੇ ਸ਼ੁਭ ਗੁਣਾਂ ਨੂੰ ਮੂਠਾ ਲੁੱਟ ਲਿਆ, ਔਰ ਜਿਹੜੇ ਜਦੋਂ ਸ਼ੁਭ ਗੁਣ ਗਿਆਨ ਦੇਸਾਂ ਤੇਰੇ ਖੋਏ ਖਤਮ ਹੋ ਗਏ, ਮੁੱਕ ਗਏ, ਫਿਰ ਪਛਤਾਪ ਹੀ ਤੇਰੇ ਪੱਲੇ ਪੈ ਗਿਆ।
ਬਿਨਵੰਤ ਨਾਨਕ ਸੰਜੋਗ ਭੁੱਲਾ,
ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਆ ਬੇਨਤੀ ਪੂਰਵਕ ਕਿ ਭਾਈ ਜਿਹੜਾ ਜੁੜਨਾ ਸੀ ਵਾਹਿਗੁਰੂ ਦੇ ਨਾਲ, ਸਤਿਗੁਰਾਂ ਨਾਲ ਆਪਣਾ ਸੰਜੋਗ, ਆਪਣਾ ਨਾਤਾ, ਆਪਣੀ ਗੰਢ ਪਾਉਣੀ ਸੀ, ਨਾਮ ਨਾਲ ਗੰਢ ਪਾਉਣੀ ਸੀ, ਸ਼ੁਭ ਗੁਣਾਂ ਨਾਲ ਗੰਢ ਪਾਉਣੀ ਸੀ, ਉਹ ਤਾਂ ਤੂੰ ਇਹ ਜੀਵ ਭੁਲਾਈ ਦਿੱਤਾ ਹੈ।
ਹਰ ਜਾਪ ਰਸਨ ਨਾ ਜਾਪਿਆ,
ਵਾਹਿਗੁਰੂ ਨਾਲ ਜਿਹੜਾ ਸੰਜੋਗ ਜੋੜ ਜੋੜਨਾ ਸੀ ਰਸਨਾਂ ਦੁਆਰਾ ਨਾਮ ਜਪ ਕੇ, ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਰਸਨਾਂ ਦੁਆਰਾ ਨਹੀਂ ਜਪਿਆ, ਰਸਨਾਂ ਦੁਆਰਾ ਵਾਹਿਗੁਰੂ ਦਾ ਨਾਮ ਨਹੀਂ ਬਾਰ ਬਾਰ ਜਪਣਾ ਕੀਤਾ।
ਤੁਝ ਬਿਨ ਕੋ ਨਾਹੀ,
ਸਾਧ ਸੰਗਤ ਜੀ ਜਦੋਂ ਇੱਥੋਂ ਤੱਕ ਦੁਨੀ ਚੰਦ ਨੇ ਸਤਿਗੁਰੂ ਜੀ ਦਾ ਉਪਦੇਸ਼ ਸੁਣਿਆ ਨਾ, ਤਾਂ ਹੱਥ ਜੁੜ ਕੇ ਪਛਤਾਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ 'ਚ ਢਹਿ ਪਿਆ, ਮਹਾਰਾਜ ਬਖਸ਼ ਲਓ, ਕਿਰਪਾ ਕਰੋ, ਮੈਨੂੰ ਬਖਸ਼ ਦਿਓ, ਬੜਾ ਗੁਨਾਹ ਹੋਇਆ। ਮਹਾਰਾਜ ਕਹਿਣ ਲੱਗੇ, ਵੇਖ ਤੇਰੀ ਪੁੱਤਰੀ ਦੇ ਸਤ ਕਰਕੇ, ਇਹ ਸਤਵੰਤੀ ਹੈ, ਪਤੀ ਵਰਤਾ ਧਰਮ ਦੇ ਵਿੱਚ ਅਡੋਲ ਰਹੀ ਹੈ, ਇਹਦੇ ਸਤ ਕਰਕੇ, ਇਹਦੀ ਕਮਾਈ ਕਰਕੇ, ਇਹਦੇ ਗੁਣਾਂ ਕਰਕੇ ਵਾਹਿਗੁਰੂ ਨੇ ਕਿਰਪਾ ਕੀਤੀ, ਅੱਜ ਇਸ ਅੰਮ੍ਰਿਤ ਸਰੋਵਰ ਦੀ ਮਹਿਮਾ ਸੰਸਾਰ ਦੀਆਂ ਚੌਂ ਕੁੰਟਾਂ ਵਿੱਚ ਪ੍ਰਗਟ ਹੋਈ ਹੈ। ਤੂੰ ਬਖਸ਼ਿਆ ਤਾਂ ਜਾਵੇਂਗਾ, ਹੁਣ ਤੇਰਾ ਅਖੀਰਲਾ ਸਮਾਂ ਹੈ। ਮਹਾਰਾਜ ਕਹਿਣ ਲੱਗੇ, ਹੁਣ ਥੋੜ੍ਹਾ ਸਮਾਂ ਰਹਿ ਗਿਆ ਤੇਰੇ ਸਵਾਸਾਂ ਦਾ, ਤੇਰੀ ਜ਼ਿੰਦਗੀ ਦੀ ਡੋਰ ਦਾ, ਇਸ ਕਰਕੇ ਜਿੰਨਾ ਰਾਜ ਭਾਗ ਹੈ ਆਪਣੀ ਪੁੱਤਰੀ ਨੂੰ, ਸਾਰਾ ਰਾਜ ਭਾਗ ਸੌਂਪ ਦੇ, ਉਹਦੇ ਹਵਾਲੇ ਕਰ ਦੇ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜੋ ਪੱਟੀ ਦਾ ਰਾਜ ਹੈ ਮੈਂ ਸਾਰਾ ਆਪਣੀ ਪੁੱਤਰੀ ਨੂੰ ਹੁਣੇ ਹੀ ਸੌਂਪਦਾ, ਅੱਜ ਤੋਂ ਮੇਰੀ ਪੁੱਤਰੀ ਪੱਟੀ ਰਿਆਸਤ ਦੀ ਮਾਲਕ ਬਣੀ, ਮੈਂ ਇਹਨੂੰ ਉੱਥੋਂ ਦਾ ਰਾਜ ਬਖਸ਼ਿਆ। ਮਨੁੱਖ ਤਾਂ ਕੀ ਕਰਨਾ ਚਾਹੁੰਦਾ, ਪਰ ਪਰਮੇਸ਼ਰ ਦੀ ਖੇਡ ਵੇਖੋ ਸਾਧ ਸੰਗਤ ਜੀ, ਮਨੁੱਖ ਨੇ ਤਾਂ ਪਿੰਗਲੇ ਨਾਲ ਵਿਆਹ ਹੀ ਨਾ, ਪਰ ਗੁਰੂ ਸਾਹਿਬ ਨੇ ਉਹਦੇ ਪਤੀ ਨੂੰ ਵੀ ਸੋਨੇ ਵਰਗੀ, ਰਾਜਕੁਮਾਰਾ ਵਰਗੀ ਦੇਹ ਬਖਸ਼ ਦਿੱਤੀ, ਔਰ ਰਾਜ ਭਾਗ ਵੀ ਬਖਸ਼ ਦਿੱਤਾ, ਸੇਵਾ ਵੀ ਬਖਸ਼ ਦਿੱਤੀ, ਨਾਮ ਵੀ ਤੇ ਸਾਰੇ ਸੰਸਾਰ ਦੇ ਸੁੱਖ। ਇਹ ਵਾਹਿਗੁਰੂ ਦੀ ਕਿਰਪਾ, ਥਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਕਿਰਪਾ ਦੇ ਘਰ ਵਿੱਚ ਜਦੋਂ ਸੱਚੇ ਪਾਤਸ਼ਾਹ ਆ ਜਾਣ, ਉਦੋਂ ਐਸੀਆਂ ਬਖਸ਼ਿਸ਼ਾਂ। ਸੋ ਸਾਧ ਸੰਗਤ ਜੀ ਉਸ ਵਕਤ ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ, ਮਹਾਰਾਜ ਤੁਝ ਬਿਨ ਕੋ ਨਾਹੀ, ਇਹ ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਹੋਰ ਕੋਈ ਰਖਵਾਲਾ ਨਹੀਂ, ਲੋਕ ਪ੍ਰਲੋਕ ਵਿੱਚ ਮੇਰੀ ਰੱਖਿਆ ਕਰਨ ਵਾਲਾ ਕਿਸੇ ਕੋਈ ਕੋਏ, ਮੰਜ ਨਮਾਣੀ ਇੱਕ ਤੋਂ
ਪ੍ਰਭ ਰਾਖਨਹਾਰਾ ਰਾਮ।
ਉਹ ਰਾਮ ਵਾਹਿਗੁਰੂ, ਮਹਾਰਾਜ ਕਹਿਣ ਲੱਗੇ, ਭਾਈ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਤੇ ਰਾਮ, ਉਹੀ ਜੀਵ ਦੀ ਲੋਕ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ, ਉਸ ਪ੍ਰਭੂ ਦਾ ਨਾਮ ਹੀ ਭਾਈ ਰਾਮ ਵਾਹਿਗੁਰੂ ਦਾ ਨਾਮ ਹੀ ਰੱਖਿਆ ਕਰਨ ਵਾਲਾ, ਹੋਰ ਕੋਈ ਜੀਵ ਦੀ ਰੱਖਿਆ ਨਹੀਂ ਕਰ ਸਕਦਾ, ਸਤਿਗੁਰੂ ਜੀ ਨੂੰ ਦਲਾਸਾ ਦੇ ਰਹੇ ਹਨ, ਆਪਾਂ ਨੂੰ ਵੀ ਉਪਦੇਸ਼ ਬਖਸ਼ ਰਹੇ ਹਨ।
ਪਤਤ ਉਧਾਰਨ,
ਉਹ ਵਾਹਿਗੁਰੂ ਪਾਪੀਆਂ ਦਾ ਵੀ ਉਧਾਰ ਭਲਾ ਕਰਨ ਵਾਲਾ, ਪਾਪੀਆਂ ਨੂੰ ਵੀ ਮੁਕਤ ਕਰਨ ਵਾਲਾ, ਭਾਵ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ ਹੈ।
ਹਰ ਬਿਰਦ ਤੁਮਾਰਾ ਰਾਮ,
ਰਾਮ ਵਾਹਿਗੁਰੂ ਪਰਮੇਸ਼ਰ ਦਾ ਇਹ ਬਿਰਦ ਪ੍ਰਾਣ ਹੈ। ਹੇ ਹਰੀ, ਹੇ ਵਾਹਿਗੁਰੂ ਪਰਮੇਸ਼ਰ, ਤੁਮਾਰਾ ਆਪ ਜੀ ਦਾ ਇਹ ਪ੍ਰਾਣ ਹੈ ਕਿ ਤੁਸੀਂ ਪਾਪੀਆਂ ਦਾ ਵੀ ਉਧਾਰ ਕਰ ਦਿੰਦੇ ਹੋ। ਜੋ ਸ਼ਰਨ ਆਵੇ ਤਿਸ ਕੰਠ ਲਾਵੇ।
ਪਤਤ ਉਧਾਰਨ ਸਰਨ ਸਵਾਮੀ।
ਦੇਖੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਕਰ ਰਿਹਾ, ਕਹਿੰਦੇ ਹੇ ਦੁਨੀ ਚੰਦ, ਉਸ ਪ੍ਰਭੂ ਦੀ ਸ਼ਰਨ ਲੈ ਜਿਹੜਾ ਪਾਪੀਆਂ ਦਾ ਉਧਾਰ ਕਰਨ ਵਾਲਾ ਨਾ, ਤੇਰਾ ਵੀ ਉਧਾਰ ਕਰ ਦੇਗਾ, ਤੇਰੇ ਵੀ ਗੁਨਾਹ। ਜਿਹੜਾ ਤੂੰ ਸਭ ਤੋਂ ਵੱਡਾ ਪਾਪ ਕੀਤਾ, ਆਪਣੀ ਪੁੱਤਰੀ ਨਾਲ ਬੇਇਨਸਾਫੀ ਕੀਤੀ ਸੀ, ਉਸ ਪਾਪ ਨੂੰ ਵੀ ਬਖਸ਼ ਦਏਗਾ। ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲੈਣਾ ਕਰ, ਜਿਹੜਾ ਪਾਪੀਆਂ ਦਾ ਵੀ ਉਧਾਰ ਕਰਨ ਵਾਲਾ, ਮੁਕਤੀ ਕਰਨ ਵਾਲਾ ਹੈ।
ਕਿਰਪਾ ਨਿਧ ਦਇਆਲਾ,
ਕਿਰਪਾ ਦਾ ਨਿਧ ਸਮੁੰਦਰ ਹੈ, ਦਿਆਲਤਾ ਦਾ ਘਰ ਹੈ, ਏਡਾ ਵੱਡਾ ਵਾਹਿਗੁਰੂ ਹੈ।
ਅੰਧ ਕੂਪ ਤੇ ਉਧਰ ਕਰਤੇ,
ਉਹ ਵਾਹਿਗੁਰੂ, ਇਹ ਸੰਸਾਰ ਅੰਨਾ ਖੂਹ ਹੈ ਗਿਆਨ ਦੇ ਸਹਿਤ, ਇਸ ਤੋਂ ਵੀ ਉਧਾਰ ਕਰਨ ਵਾਲਾ ਹੈ, ਪਾਰ ਕਰਨ ਵਾਲਾ ਹੈ।
ਸਗਲ ਘਟ ਪ੍ਰਤ ਪਾਲਾ,
ਸਾਰਿਆਂ ਜੀਵਾਂ ਦੀ, ਸਾਰੀਆਂ ਥਾਵਾਂ ਤੇ ਸਾਰੇ ਜੀਵਾਂ ਦੀ ਹਰ ਥਾਂ ਤੇ, ਪਰ ਵਿਸ਼ੇਸ਼ ਕਰਕੇ ਪਾਲਣਾ ਕਰਨ ਵਾਲਾ। ਤੂੰ ਤਾਂ ਸੋਚਦਾ ਸੀ ਕਿ ਮੇਰੇ ਆਸਰੇ ਮੇਰੀਆਂ ਪੁੱਤਰੀਆਂ ਦਾ ਨਿਰਵਾਹ ਹੋਏਗਾ, ਪਰ ਵਾਹਿਗੁਰੂ ਨੇ ਪਾਲਣਾ ਕੀ ਕੀਤੀ, ਸਾਰੇ ਦੁੱਖ ਹੀ ਕੱਟ ਦਿੱਤੇ। ਇਸ ਕਰਕੇ ਉਹ ਵਾਹਿਗੁਰੂ ਸਾਰਿਆਂ ਦੀ ਪਾਲਣਾ ਕਰਨ ਵਾਲਾ, ਜਿੰਨੇ ਵੀ ਘੱਟ ਪ੍ਰਾਣੀ ਜੀਵ ਹਨ ਸਭ ਨੂੰ ਪਾਲਣ ਵਾਲਾ ਸਾਰਿਆਂ ਦਾ ਉਹ ਵਾਹਿਗੁਰੂ ਹੀ ਆਸਰਾ ਹੈ।
ਸਰਨ ਤੇਰੀ ਕਟ ਮਹਾ ਬੇੜੀ,
ਉਹਦੇ ਅੱਗੇ ਬੇਨਤੀਆਂ ਕਰੋ, ਹੇ ਮਹਾਰਾਜ ਅਸੀਂ ਤੁਹਾਡੀ ਓਟ ਲਈ ਹੈ, ਸਾਡੀਆਂ ਜੰਮਣ ਮਰਨ ਦੀਆਂ ਬੇੜੀਆਂ, ਮਾਇਆ ਦੀਆਂ ਬੇੜੀਆਂ, ਔਗਣਾਂ ਦੀਆਂ ਬੇੜੀਆਂ, ਜਮਾਂ ਦੀਆਂ ਬੇੜੀਆਂ ਵੀ ਮਹਾਰਾਜ ਕੱਟ ਦਿਓ। ਕਾਟੀ ਬੇਰੀ ਪਗਹਿ ਤੇ ਗੁਰਕੀਨੀ ਬੰਦ ਖਲਾਸ, ਛੇਵੇਂ ਸਰੂਪ ਵਿੱਚ 52 ਰਾਜਿਆਂ ਦੀਆਂ ਬੇੜੀਆਂ ਕੱਟੀਆਂ, ਪਹਿਲੇ ਸਰੂਪ ਦੇ ਵਿੱਚ ਬਾਬਰ ਦੀ ਕੈਦ ਵਿੱਚੋਂ ਸਾਧੂਆਂ ਦੀਆਂ ਬੇੜੀਆਂ ਕੱਟੀਆਂ, 10ਵੇਂ ਸਰੂਪ ਵਿੱਚ ਬਾਲਾ ਰਾਏ ਰੁਸਤਮ ਰਾਏ ਦੀਆਂ ਬੇੜੀਆਂ ਕੱਟੀਆਂ, ਇਉਂ ਪ੍ਰਤੱਖ ਬੇੜੀਆਂ ਵੀ, ਕਰਤਾ ਭੁਗਤਾ ਹੰਗਤਾ ਮਮਤਾ ਦੀਆਂ ਬੇੜੀਆਂ, ਬੰਧਨਾਂ ਦੀਆਂ ਬੇੜੀਆਂ, ਮਾਇਆ ਪਦਾਰਥਾਂ ਦੇ ਮੋਹ ਦੀਆਂ ਬੇੜੀਆਂ, ਉਹ ਵਾਹਿਗੁਰੂ ਕੱਟਣ ਵਾਲਾ। ਜੇ ਕਰਕੇ ਉਹਦੀ ਸ਼ਰਨ ਓਟ ਲੈ ਲਈਏ।
ਇੱਕ ਨਾਮ ਦੇਹੇ ਆਧਾਰਾ,
ਇੱਕ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ ਲੋਕ ਪ੍ਰਲੋਕ ਦੇ ਵਿੱਚ।
ਬਿਨਵੰਤ ਨਾਨਕ ਕਰ ਦੇ ਰੱਖੋ,
ਬੇਨਤੀ ਪੂਰਵਕ ਸਤਿਗੁਰੂ ਜੀ ਕਹਿੰਦੇ ਬੇਨਤੀਆਂ ਕਰੀਏ, ਮਹਾਰਾਜ ਕਿਰਪਾ ਦਾ ਹੱਥ ਦੇ ਕੇ ਸਾਨੂੰ ਵੀ ਰੱਖ ਲਓ, ਆਪਣੀ ਬਖਸ਼ਿਸ਼ ਕਰੋ ਸਾਡੇ ਤੇ ਵੀ।
ਗੋਬਿੰਦ ਦੀਨ ਦਿਆਰਾ,
ਗੋਬਿੰਦ ਵਾਹਿਗੁਰੂ ਪਰਮੇਸ਼ਰ ਜਿਹੜਾ ਦੁਖੀਆਂ ਦੇ ਉੱਤੇ ਦਿਆਲਤਾ ਕਰਨ ਵਾਲਾ ਹੈ।
ਸੋ ਦਿਨ ਸਫਲ ਗਣਿਆ,
ਹੁਣ ਸਤਿਗੁਰੂ ਜੀ ਸਮਾਪਤੀ ਤੇ ਉਚਾਰਨ ਕਰਦੇ ਹੈ। ਦੁਨੀ ਚੰਦ ਕਹਿੰਦਾ ਮਹਾਰਾਜ ਅੱਜ ਦਾ ਦਿਨ ਸਫਲ ਹੋ ਗਿਆ, ਤੁਹਾਡੇ ਦਰਸ਼ਨ ਕਰਕੇ ਮੇਰਾ ਪਾਰ ਉਤਾਰਾ ਹੋ ਗਿਆ, ਮੇਰੀਆਂ ਜੰਮਣ ਮਰਨ ਦੀਆਂ ਬੇੜੀਆਂ, ਪਾਪਾਂ ਦੀਆਂ ਬੇੜੀਆਂ ਕੱਟ ਦਿੱਤੀਆਂ, ਮੇਰੇ ਦੁਖੀ ਤੇ ਦਿਆਲਤਾ ਕੀਤੀ। ਮਹਾਰਾਜ ਕਹਿੰਦੇ ਭਾਈ ਉਹ ਦਿਨ ਸਫਲਾ ਗਿਣੀਦਾ ਹੈ।
ਹਰ ਪ੍ਰਭੂ ਮਿਲਾਇਆ ਰਾਮ,
ਹਰੀ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਰੂਪ, ਗੁਰੂ ਸਾਹਿਬ ਜਦੋਂ ਪਰਮੇਸ਼ਰ ਨਾਲ ਮੇਲ ਦਿੰਦੇ ਹੈ, ਭਾਵ ਨਾਮ ਦੀ ਦਾਤ ਬਖਸ਼ ਕੇ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਮਾਰਗ ਬਖਸ਼ ਦਿੰਦੇ ਹਨ, ਜਾਂ ਜਦੋਂ ਪ੍ਰਭੂ ਨਾਲ, ਵਾਹਿਗੁਰੂ ਨਾਲ, ਹਰੀ ਨਾਲ ਮੇਲ ਹੋ ਗਿਆ, ਉਹ ਦਿਨ ਉਹ ਘੜੀ ਸਫਲੀ ਗਿਣੀ ਜਾਂਦੀ ਹੈ।
ਸਭ ਸੁੱਖ ਪ੍ਰਗਟਿਆ,
ਸਾਰੇ ਸੁੱਖ ਅੰਦਰ ਹੀ ਪ੍ਰਗਟ ਹੋ ਜਾਂਦੇ ਹੈ, ਅੰਦਰੋਂ ਹੀ ਜਿੱਥੇ ਔਗੁਣ ਪੈਦਾ ਹੁੰਦੇ ਆ ਉੱਥੇ ਸ਼ੁਭ ਗੁਣ ਪ੍ਰਗਟ ਹੋ ਜਾਂਦੇ ਹੈ, ਉੱਥੇ ਸ਼ਾਂਤੀ ਪੈਦਾ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ, ਅੰਦਰੇ ਨਾਮ ਪ੍ਰਗਟ ਹੋ ਜਾਂਦਾ, ਅੰਦਰੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਦਾ ਗਿਆਨ, ਉਹਦਾ ਮਿਲਾਪ ਅੰਦਰ ਹੀ ਪ੍ਰਗਟ ਹੋ ਗਿਆ, ਜੋ ਸਾਰੇ ਸੁਖਾਂ ਦਾ ਦਾਤਾ ਹੈ,
ਦੁੱਖ ਦੂਰ ਪਰਾਇਆ ਰਾਮ।
ਸਰੀਰ ਦੇ ਲੋਕ ਪ੍ਰਲੋਕ ਦੇ ਦੁੱਖ ਵੀ, ਅਗਿਆਨ ਜਨ ਦੁੱਖ ਵੀ ਸਾਰੇ ਪਰੇ ਚਲੇ ਗਏ, ਪਰਾਏ ਹੋ ਗਏ, ਪਰੇ ਪੈ ਗਏ, ਦੂਰ ਹੋ ਗਏ।
ਸੁਖ ਸਹਿਜ ਅਨੰਦ ਬਿਨੋਦ ਸਾਧਹੀ।
ਸੁਖ ਸਹਿਜ ਦਾ ਅਰਥ ਅਚੁੱਤ ਸੁਖ, ਔਰ ਸਾਧ ਸੰਗਤ ਜੀ ਦੇ ਬਿਨੋਦ ਕੌਤਕ ਆਨੰਦ ਬਖਸ਼ਣ ਵਾਲੇ ਹਨ ਸਦਾ।
ਗੁਣ ਗੋਪਾਲ ਨਿਤ ਗਾਈਏ,
ਐਸੇ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਦੇ ਗੁਣਾਂ ਨੂੰ ਹਮੇਸ਼ਾ ਹਮੇਸ਼ਾ ਗਾਈਏ ਉਚਾਰੀਏ।
ਭਜ ਸਾਧ ਸੰਗੇ ਮਿਲੇ ਰੰਗੇ,
ਸਾਧ ਸੰਗਤ ਵਿੱਚ ਮਿਲ ਕੇ ਭਜਨ ਕਰੀਏ ਵਾਹਿਗੁਰੂ ਦਾ, ਤੇ ਫਿਰ ਸੰਗਤ ਵਿੱਚ ਮਿਲ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਨਾਮ ਦਾ ਰੰਗ ਚੜ ਜਾਂਦਾ ਹੈ।
ਬਹੁੜ ਜੋਨ ਨਾ ਧਾਈ ਧਾਈਐ,
ਮੁੜ ਕੇ 84 ਲੱਖ ਜੂਨਾਂ ਦੇ ਵਿੱਚ ਨਹੀਂ ਜਾਣਾ ਪੈਂਦਾ, 84 ਲੱਖ ਜੂਨਾਂ ਵਿੱਚ ਧਾ ਧਾ ਕੇ ਦੌੜ ਦੌੜ ਕੇ ਜਾ ਜਾ ਕੇ ਨਹੀਂ ਪੈਂਦਾ, ਮਹਾਰਾਜ ਹੱਥ ਦੇ ਕੇ ਬਚਾ ਲੈਂਦੇ ਹਨ।
ਗਹਿ ਕੰਠ ਲਾਏ ਸਹਿਜ ਸੁਭਾਏ,
ਸੋਤੇ ਸਿੱਧ ਜਿਨ੍ਹਾਂ ਦੇ ਅੰਦਰ ਭਾਏ ਪ੍ਰੇਮ, ਜਿਨ੍ਹਾਂ ਦੇ ਅੰਦਰ ਸੋ ਭਾਏ ਵਾਹਿਗੁਰੂ ਦਾ ਭਾਏ ਪ੍ਰਕਾਸ਼, ਜਿਨ੍ਹਾਂ ਦੇ ਅੰਦਰ ਨਾਮ ਦਾ ਸੁਤੇ ਸਿੱਧ ਹੋ ਗਿਆ, ਉਹਨਾਂ ਨੂੰ ਪਕੜ ਕੇ ਮਹਾਰਾਜ ਨੇ ਆਪਣੇ ਕੰਠ ਨਾਲ ਹਿਰਦੇ ਨਾਲ ਲਾ ਲਿਆ ਹੈ।
ਆਦ ਅੰਕੁਰ ਆਇਆ,
ਸਾਧ ਸੰਗਤ ਜੀ ਕੋਈ ਪੂਰਵਲਾ ਸ਼ੁਭ ਕਰਮ ਦਾ ਫਲ ਅੰਕੁਰ ਆ ਗਿਆ ਅੱਗੇ, ਭਾਵ ਕੋਈ ਪੂਰਵ ਕਰਮ ਕੇ ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲਾ ਕਰਮ ਕੋਈ ਜਾਗ ਪਿਆ, ਮਹਾਰਾਜ ਕਹਿੰਦੇ ਤੇਰਾ ਦੁਨੀ ਚੰਦ, ਤੂੰ ਆ ਗਿਆ ਗੁਰੂ ਦੀ ਸ਼ਰਨ ਵਿੱਚ, ਹੁਣ ਤੈਨੂੰ ਕੰਠ ਨਾਲ ਲਾ ਲਿਆ। ਇਸ ਕਰਕੇ ਜਿਨ੍ਹਾਂ ਦਾ ਆਦ ਪਹਿਲਾ ਕੋਈ ਸ਼ੁਭ ਕਰਮ ਫਲ ਦੇਣ ਵਾਸਤੇ ਅੱਗੇ ਆ ਗਿਆ, ਉਹ ਕਿਰਪਾ ਕਰ ਦਿੱਤੀ, ਜਾਂ ਨਿਸ਼ਕਾਮ ਕਰਮਾਂ ਦਾ ਜਿਹੜਾ ਅੰਕੁਰ ਅੰਦਰ ਪੈਦਾ ਹੋਇਆ ਉਹਦੇ ਨਾਲ ਮਹਾਰਾਜ ਨੇ ਆਪਣੇ ਪ੍ਰੀਤੀ ਰੂਪ ਗਲਵੱਕੜੀ ਵਿੱਚ ਲੈ ਕੇ ਆਪਣੇ ਹਿਰਦੇ ਨਾਮ ਰੂਪ ਹਿਰਦੇ ਕੰਠ ਦੇ ਵਿੱਚ ਨਾਲ ਅਭੇਦ ਕਰ ਲਿਆ।
ਬਿਨਵੰਤ ਨਾਨਕ ਆਪ ਮਿਲਿਆ,
ਬੇਨਤੀ ਪੂਰਵਕ ਸਤਿਗੁਰੂ ਜੀ ਫਰਮਾਨ ਕਰਦੇ, ਅਰਦਾਸਾਂ ਕਰੀਏ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ੍ਹਾਂ ਨੂੰ ਆਪ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਅਭੇਦ ਨਿਸ਼ਚੈ ਰੂਪ ਕੰਠ ਨਾਲ ਲਾ ਕੇ ਮਿਲ ਪਿਆ ਹੈ।
ਬਹੁੜ ਕਤਹੂ ਨਾ ਜਾਇਆ,
ਮੁੜ ਕੇ ਉਹ ਕਿਤੇ ਵੀ 84 ਲੱਖ ਜੂਨਾਂ ਤੇ ਨਰਕਾਂ ਦੇ ਵਿੱਚ ਨਹੀਂ ਜਾਇਆ ਜਾਂਦੇ, ਨਾ ਹੀ ਪੈਂਦੇ ਹਨ। ਉਹਨਾਂ ਦੇ ਉੱਤੇ ਮੇਰੇ ਸਤਿਗੁਰੂ ਦੀਆਂ ਇਹ ਰਹਿਮਤਾਂ ਔਰ ਬਖਸ਼ਿਸ਼ਾਂ ਹੋ ਜਾਂਦੀਆਂ ਹਨ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਸਦਾ ਨਮਸਕਾਰ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਆਪ ਹੀ ਸਾਨੂੰ ਮੁਕਤੀ ਦਾ ਦਾਨ ਬਖਸ਼ਣ ਵਾਲੇ ਹੈ, ਲੋਕ ਪ੍ਰਲੋਕ ਦੇ ਦੁੱਖ ਸਾਡੇ ਨਿਵਿਰਤ ਕਰਨ ਵਾਲੇ ਹੈ। ਸੋ ਸਾਧ ਸੰਗਤ ਜੀ, ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਖਿਮਾ ਕਰਨੀ ਆ। ਸਤਿਗੁਰੂ ਜੀ ਦਾ ਅਵਤਾਰ ਗੁਰਪੁਰਬ, ਸਾਰੀਆਂ ਸੰਗਤਾਂ ਆਪਾਂ ਪੂਰੇ ਉਤਸ਼ਾਹ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣਾ, ਹਾਜ਼ਰੀਆਂ ਭਰਨੀਆਂ, ਦਰਸ਼ਨ ਇਸ਼ਨਾਨ ਸਤਿਗੁਰੂ ਜੀ ਦੇ ਦਰ 'ਤੇ ਆ ਕੇ ਪ੍ਰਾਪਤ ਕਰਨੇ ਹਨ, ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਗਹਿ ਕੰਠ ਲਾਏ ਸਹਿਜ ਸੁਭਾਏ, ਆਦ ਅੰਕੁਰ ਆਇਆ, ਬਿਨਵੰਤ ਨਾਨਕ ਆਪ ਮਿਲਿਆ, ਬਹੁੜ ਕਤਹੂ ਨਾ ਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।